ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਬਸਤ ਪਏ ਸ਼੍ਰੀ ਸਤਿਗੁਰੂ ਆਪਣੇ ਪੁਰ ਕਰਤਾਰ।
ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਨਿਵਾਸ ਕਰਨ ਲੱਗੇ ਹਨ, ਜੋ ਸਤਿਗੁਰਾਂ ਦਾ ਆਪਣਾ ਪੁਸ਼ਤੈਨੀ ਨਗਰ ਹੈ। ਵੱਡਿਆਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਗਰ ਵਸਾਇਆ, ਐਸਾ ਜੋ ਸਤਿਗੁਰਾਂ ਦੇ ਵਡੇਰਿਆਂ ਦਾ ਵਸਾਇਆ ਹੋਇਆ ਨਗਰ ਹੈ। ਐਸੇ ਪਵਿੱਤਰ ਨਗਰ ਸ੍ਰੀ ਕਰਤਾਰਪੁਰ ਸਾਹਿਬ ਚ ਮਹਾਰਾਜ ਜੀ ਵਸਣ ਲੱਗੇ ਹਨ।
ਬ੍ਰਿੰਦ ਸੰਗਤਾਂ ਦਿਸ਼ਨ ਤੇ ਆਵੇ ਚਲੀ ਉਦਾਰ।
ਬ੍ਰਿੰਦ ਬਹੁਤ ਸਾਰੀਆਂ ਸੰਗਤਾਂ ਚਾਰਾਂ ਦਿਸ਼ਾਵਾਂ ਤੋਂ, ਉੱਤਰ ਦੱਖਣ ਪੂਰਬ ਪੱਛਮ ਚੌਂ ਦਿਸ਼ਾਵਾਂ ਤੋਂ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ, ਆ ਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਹਨ। ਬਹੁਤ ਸਾਰੇ ਗੁਰਸਿੱਖ, ਬਹੁਤ ਸਾਰੇ ਮਾਈ ਭਾਈ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਸਤਿਗੁਰਾਂ ਦੇ ਦਰਸ਼ਨਾਂ ਲਈ ਪਹੁੰਚਦੇ ਹਨ।
ਚੌਪਈ ਪੁਰਬ ਦਿਵਸ ਮੈਂ ਲਾਗੈ ਮੇਲਾ।
ਜਦੋਂ ਕੋਈ ਪੁਰਬ ਦਾ ਦਿਨ ਹੁੰਦਾ, ਕੋਈ ਵੀ ਜੋੜ ਮੇਲਾ ਹੁੰਦਾ, ਪੁਰਾਣੇ ਸਮਿਆਂ ਵਿੱਚ ਗੁਰੂ ਘਰ ਦੇ ਵਿੱਚ ਦਿਨ ਮਨਾਏ ਜਾਂਦੇ ਸਨ, ਜਿਵੇਂ ਪੂਰਨਮਾਸ਼ੀ ਦਾ ਦਿਨ ਮਨਾ ਲਿਆ, ਮੱਸਿਆ ਦਾ ਦਿਹਾੜਾ ਮਨਾ ਲਿਆ, ਸੰਕ੍ਰਾਂਤ ਦਾ ਦਿਹਾੜਾ ਮਨਾ ਲਿਆ, ਜਾਂ ਏਕਮ ਦਾ, ਪੰਚਮੀ ਦਾ, ਦਸਵੀਂ ਦਾ ਦਿਹਾੜਾ ਮਨਾ ਲਿਆ। ਉਹਨਾਂ ਦਿਨਾਂ ਨੂੰ ਫਿਰ ਸੰਗਤਾਂ ਇਕੱਤਰ ਹੋ ਕੇ ਗੁਰੂ ਘਰ ਆਉਂਦੀਆਂ ਸਨ। ਇਸੇ ਕਰਕੇ ਅੱਜ ਵੀ ਗੁਰੂ ਘਰਾਂ ਵਿੱਚ ਉਸੇ ਮਰਿਆਦਾ ਅਨੁਸਾਰ ਇਹ ਦਿਨ ਮਨਾਏ ਜਾਂਦੇ ਹਨ, ਤਾਂ ਜੋ ਉਹਨਾਂ ਦਿਨਾਂ ਵਾਲੇ ਦਿਨ ਵਿਚੇਚੇ ਤੌਰ ਤੇ ਵਿਸ਼ੇਸ਼ ਕਰਕੇ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਨ। ਤੋ ਜਿਸ ਦਿਨ ਪੁਰਬ ਦਾ ਕੋਈ ਦਿਨ ਹੁੰਦਾ, ਚਾਹੇ ਸੰਕ੍ਰਾਂਤ ਦਾ ਦਿਹਾੜਾ ਹੁੰਦਾ, ਪੁਰਬਾਂ ਵਾਲੇ ਦਿਨ ਨੂੰ ਗੁਰੂ ਕੀਆਂ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਦਰਬਾਰ ਨੂੰ ਆਉਂਦੀਆਂ ਹਨ। ਬਹੁਤ ਸਾਰੀਆਂ ਸੰਗਤਾਂ ਦਾ ਮੇਲਾ ਲੱਗਦਾ ਹੈ।
ਪੁਰ ਗ੍ਰਾਮਣ ਤੇ ਹੋਏ ਸਕੇਲਾ।
ਬਹੁਤ ਸਾਰੇ ਪਿੰਡਾਂ ਤੋਂ, ਗ੍ਰਾਮਾਂ ਤੋਂ, ਨਗਰਾਂ ਤੋਂ, ਸ਼ਹਿਰਾਂ ਤੋਂ ਬਹੁਤ ਸਾਰੀਆਂ ਸੰਗਤਾਂ ਇਕੱਤਰ ਹੋ ਕੇ, ਇਕੱਠੀਆਂ ਹੋ ਕੇ ਆਉਂਦੀਆਂ ਹਨ।
ਸੰਤ ਮਹੰਤ ਮਸੰਦ ਬਿਸਾਲੇ।
ਬਹੁਤ ਸਾਰੇ ਸੰਤ ਮਹੰਤ ਔਰ ਬਹੁਤ ਸਾਰੇ ਮਸੰਦ ਗੁਰੂ ਘਰ ਦੇ ਵਿਚ ਆ ਕੇ ਇਕੱਤਰ ਹੁੰਦੇ ਹਨ।
ਪਹੁੰਚੇ ਤਜ ਦਿਸ਼ ਦੇਸ਼ ਨਜਾਲੇ।
ਬਹੁਤ ਸਾਰੇ ਦੇਸ਼ਾਂ ਨੂੰ ਤਜ ਕੇ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ, ਜਿਹੜੇ ਸੰਤ ਮਹੰਤ ਨੇ ਜਾਂ ਜਿਹੜੇ ਮਸੰਦ ਨੇ, ਇਲਾਕਿਆਂ ਦੇ ਵੰਡੇ ਹੋਏ ਮਸੰਦ ਨੇ, ਉਹ ਬਹੁਤ ਸਾਰੇ ਇਲਾਕਿਆਂ ਵਿੱਚੋਂ, ਜਿਹੜੇ ਜਿਹੜੇ ਇਲਾਕਿਆਂ ਚ ਉਹਨਾਂ ਮਸੰਦਾਂ ਨੂੰ ਮੁਕਰਰ ਕੀਤਾ ਹੋਇਆ ਹੈ, ਉਥੋਂ ਸੰਗਤ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
ਸੰਨਿਆਸੀ ਬੈਰਾਗੀ ਘਨੇ।
ਕੇਵਲ ਸਿੱਖ ਹੀ ਨਹੀਂ, ਸਿੱਖਾਂ ਤੋਂ ਇਲਾਵਾ ਬੜੇ ਬੜੇ ਸੰਨਿਆਸੀ, ਵੈਰਾਗੀ, ਯੋਗੀ, ਜੰਗਮ, ਸਰੇਵੜੇ ਬੜੇ ਆਉਂਦੇ ਨੇ ਗੁਰੂ ਘਰ ਵਿੱਚ, ਕਿਉਂਕਿ ਗੁਰੂ ਨਾਨਕ ਦਾ ਘਰ ਤਾਂ ਸਾਰਿਆਂ ਵਾਸਤੇ ਸਾਂਝਾ ਹੈ ਨਾ, ਇਹ ਕਿਸੇ ਇੱਕ ਇਹਦੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ, ਭੇਦਭਾਵ ਨਹੀਂ ਰੱਖਿਆ ਜਾਂਦਾ, ਹਰ ਇੱਕ ਮਾਈ ਭਾਈ ਵਾਸਤੇ ਸਾਂਝਾ ਸਥਾਨ ਹੈ ਸਤਿਗੁਰਾਂ ਦਾ। ਇਸ ਕਰਕੇ ਬੜੇ ਬੜੇ ਸੰਨਿਆਸੀ ਵੀ ਆਉਂਦੇ ਨੇ, ਵੈਰਾਗੀ ਵੀ ਆਉਂਦੇ ਨੇ। ਹੁਣ ਅੱਜ ਕੱਲ੍ਹ ਕੋਈ ਸੰਨਿਆਸੀ ਵੈਰਾਗੀ ਗੁਰੂ ਘਰ ਆ ਜਾਏ ਤੇ ਅਸੀਂ ਉਹਨੂੰ ਹੋਰ ਦ੍ਰਿਸ਼ਟੀ ਨਾਲ ਵੇਖਣ ਲੱਗ ਪੈਂਦੇ ਵੀ ਇਹ ਕਿੱਥੇ ਗੁਰੂ ਘਰ ਆ ਗਿਆ। ਪਰ ਖਾਲਸਾ ਜੀ, ਗੁਰੂ ਘਰ ਦੇ ਵਿੱਚ ਪੁਰਾਤਨ ਸਮਿਆਂ ਤੋਂ ਹੀ ਸੰਨਿਆਸੀ ਵੈਰਾਗੀ ਜਿਹੜੇ ਨੇ ਆਉਂਦੇ ਰਹੇ ਨੇ, ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਸਤਿਗੁਰਾਂ ਦਾ ਉਪਦੇਸ਼ ਸੁਣਦੇ ਰਹੇ ਨੇ। ਭਾਵੇਂ ਉਹ ਕਿਸੇ ਵੀ ਮਤ ਦੇ ਧਾਰਨੀ ਸਨ, ਪਰ ਉਪਦੇਸ਼ ਗੁਰੂ ਸਾਹਿਬ ਦਾ ਸਰਵਣ ਕਰਕੇ ਉਹਦੀ ਕਮਾਈ ਵੀ ਕਰਦੇ ਰਹੇ ਨੇ। ਬੜੇ ਸੰਨਿਆਸੀਆਂ ਨੇ, ਵੈਰਾਗੀਆਂ ਨੇ ਆਪਣਾ ਮਤ ਤਿਆਗ ਕੇ ਗੁਰੂ ਕੀ ਸਿੱਖੀ ਵੀ ਧਾਰਨ ਕੀਤੀ। ਤੋ ਇਸ ਪ੍ਰਕਾਰ ਨਾਲ ਬੜੇ ਬੜੇ ਸੰਨਿਆਸੀ ਵੈਰਾਗੀ ਉਹ ਚੱਲ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦੇ ਹਨ।
ਸਿੱਖ ਸੰਗਤਾਂ ਕੋ ਕਿਮ ਗਿਨੇ।
ਸਿੱਖ ਸੰਗਤਾਂ ਬੜੀਆਂ ਆਉਂਦੀਆਂ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਕੌਣ ਗਿਣੇ? ਗਿਣੇ ਹੀ ਨਹੀਂ ਜਾ ਸਕਦੇ ਵੀ ਕਿੰਨੇ ਕੁ ਸਿੱਖ ਆ ਰਹੇ ਨੇ, ਸੰਗਤ ਕਿੰਨੀ ਕੁ ਆ ਰਹੀ ਹੈ। ਹਜ਼ਾਰਾਂ ਦੀ ਤਾਦਾਦ ਵਿੱਚ ਕੋਈ ਉੱਤਰ ਦਿਸ਼ਾ ਤੋਂ ਸੰਗਤ ਆ ਰਹੀ ਹੈ, ਕੋਈ ਪੂਰਬ ਤੋਂ ਆ ਰਹੀ ਹੈ, ਕੋਈ ਦੱਖਣ ਤੋਂ ਆ ਰਹੀ ਹੈ, ਕੋਈ ਪੱਛਮ ਤੋਂ ਆ ਰਹੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ, ਕੌਣ ਉਹਨਾਂ ਦੀ ਗਿਣਤੀ ਕਰੇ?
ਭਾਂਤ ਭਾਂਤ ਕੀ ਲੈ ਉਪਹਾਰ, ਪਹੁੰਚੈ ਸਤਿਗੁਰ ਕੇ ਦਰਬਾਰ।
ਭਾਂਤ ਭਾਂਤ ਦੇ ਉਪਹਾਰ ਲੈ ਕੇ ਜਿਹੜੇ ਸਿੱਖ ਆਉਂਦੇ ਨੇ, ਬੜੇ ਬੜੇ ਸੋਹਣੇ ਉਪਹਾਰ, ਬੜੀਆਂ ਬੜੀਆਂ ਸੋਹਣੀਆਂ ਭੇਟਾਵਾਂ ਉਹ ਲੈ ਕੇ, ਜੋ ਕੀਮਤੀ ਤੋਂ ਕੀਮਤੀ ਵਸਤੂਆਂ ਨੇ ਲੈ ਕੇ ਸਤਿਗੁਰਾਂ ਦੇ ਦਰਬਾਰ ਚ ਆਉਂਦੇ। ਗੁਰਸਿੱਖ ਦੀ ਸਭ ਤੋਂ ਪਹਿਲੀ ਇਹ ਤਮੰਨਾ ਹੁੰਦੀ ਸੀ ਕਿ ਜਿਹੜੀ ਕੋਈ ਸਭ ਤੋਂ ਵਧੀਆ ਚੀਜ਼ ਉਹਦੇ ਇਲਾਕੇ ਵਿੱਚ ਮਿਲਦੀ ਆ, ਉਹ ਖਰੀਦ ਕੇ ਗੁਰੂ ਦਰਬਾਰ ਵਿੱਚ ਲਿਆਉਂਦੇ ਸਨ ਕਿ ਇਹ ਵਸਤੂ ਸਤਿਗੁਰਾਂ ਦੇ ਦਰਬਾਰ ਚ ਹੋਣੀ ਚਾਹੀਦੀ ਹੈ। ਇਹੋ ਜਿਹੀ ਭਾਵਨਾ ਹੁੰਦੀ ਸੀ ਸਿੱਖਾਂ ਅੰਦਰ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿਰ ਤੇ ਇੱਕ ਬੜੀ ਕੀਮਤੀ ਚਾਨਣੀ ਲੱਗੀ ਵੇਖੀ, ਹੈਦਰਾਬਾਦ ਦੇ ਨਿਜ਼ਾਮ ਨੇ ਭੇਜੀ ਸੀ। ਬੜੀ ਕੀਮਤੀ ਚਾਨਣੀ ਵੇਖ ਕੇ ਇਕਦਮ ਉੱਠ ਕੇ ਖਲੋ ਗਏ, ਕਹਿੰਦੇ ਇੰਨੀ ਕੀਮਤੀ ਚਾਨਣੀ ਮੇਰੇ ਸਿਰ ਤੇ, ਇਹ ਤਾਂ ਗੁਰੂ ਰਾਮਦਾਸ ਸੋਢੀ ਸੁਲਤਾਨ ਦੇ ਦਰਬਾਰ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਚ ਲੱਗਣੀ ਚਾਹੀਦੀ। ਸੋ ਇਹੋ ਜਿਹੀ ਭਾਵਨਾ ਵਾਲੇ ਸਿੱਖ ਸਨ। ਕੋਈ ਕੀਮਤੀ ਵਸਤੂ ਹੁੰਦੀ, ਕੋਈ ਕੀਮਤੀ ਉਪਹਾਰ ਹੁੰਦਾ, ਉਹ ਸਤਿਗੁਰਾਂ ਦੇ ਦਰਬਾਰ ਵਿੱਚ ਲਿਆ ਕੇ ਭੇਟ ਕਰਦੇ ਸਨ। ਅੱਜ ਦੇ ਸਿੱਖਾਂ ਵਾਂਗਰ ਉਹਨਾਂ ਦੀ ਅੱਜ ਵੀ ਸਿੱਖ ਵੈਸੇ ਉਹੋ ਜਿਹੀ ਭਾਵਨਾ ਵਾਲੇ ਅੱਜ ਵੀ ਹਨ। ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ, ਪਰ ਅੱਜ ਬਹੁਤ ਤਾਦਾਦ ਉਹਨਾਂ ਸਿੱਖਾਂ ਦੀ ਹੈ ਜਿਹੜੇ ਕੋਈ ਸਸਤੀ ਜਿਹੀ ਵਸਤੂ ਲੱਭੇ ਤੇ ਉਹ ਲਿਆ ਕੇ ਗੁਰਦੁਆਰੇ ਚ ਮੱਥਾ ਟੇਕਦੇ ਨੇ ਵੀ ਚਲੋ ਜੇ ਮੇਰੇ ਘਰ ਵਿੱਚ ਕਿਸੇ ਕੰਮ ਨਹੀਂ ਆਉਂਦੀ ਤੇ ਗੁਰਦੁਆਰੇ ਚ ਕੰਮ ਆ ਜਾਏ। ਏਦਾਂ ਦੀ ਬਿਰਤੀ ਬਣ ਚੁੱਕੀ ਹੈ, ਭਾਵਨਾ ਵਿੱਚ ਫਰਕ ਪੈ ਚੁੱਕਾ ਹੈ, ਨਿਸ਼ਚੇ ਜਿਹੜੇ ਨੇ ਉਹ ਕੱਚੇ ਹੋ ਚੁੱਕੇ ਨੇ, ਕਚਿਆਈ ਆ ਚੁੱਕੀ ਹੈ। ਕਹਿੰਦੇ ਬੜੇ ਬੜੇ ਸੋਹਣੇ ਉਪਹਾਰ, ਭਾਂਤ ਭਾਂਤ ਦੇ ਉਪਹਾਰ ਲੈ ਕੇ, ਕੋਈ ਪਸ਼ਮੀਨੇ ਦਾ ਕੱਪੜਾ ਲੈ ਕੇ ਆ ਰਿਹਾ, ਕੋਈ ਰੇਸ਼ਮ ਦੇ ਧਾਗੇ ਦਾ ਬਣਿਆ ਕੱਪੜਾ ਲੈ ਕੇ ਆ ਰਿਹਾ, ਕੋਈ ਬੜੇ ਬੜੇ ਸੋਹਣੇ ਢਾਕੇ ਦੀ ਮਲਮਲ ਲੈ ਕੇ ਆ ਰਿਹਾ। ਏਦਾਂ ਬੜੇ ਬੜੇ ਸੋਹਣੇ ਕੱਪੜੇ, ਬਸਤਰ, ਗਹਿਣੇ, ਹੋਰ ਵੀ ਅਨੇਕਾਂ ਪ੍ਰਕਾਰ ਦੇ ਉਪਹਾਰ ਲੈ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਨੇ ਔਰ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚਦੇ ਹਨ।
ਦਰਸ਼ਨ ਪਰਸੈ ਬਾਚਿਤ ਪਾਵੈ,
ਸਤਿਗੁਰਾਂ ਦੇ ਦਰਸ਼ਨ ਪਰਸਦੇ ਨੇ, ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨ ਬਾਚਿਤ ਫਲਾਂ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ। ਜੋ ਮਨ ਚ ਸੋਚਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਸਤਿਗੁਰਾਂ ਦੇ ਦਰਬਾਰ ਚੋਂ ਉਹੀ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਜੋ ਜੋ ਕਾਮਨਾ ਧਾਰ ਕੇ, ਮਨਸਾ ਧਾਰ ਜੋ ਘਰ ਤੇ ਆਵੇ, ਆਪਣੇ ਘਰੋਂ ਜਿਹੜੀ ਜਿਹੜੀ ਮਨਸਾ ਧਾਰ ਕੇ ਗੁਰੂ ਘਰ ਵਿੱਚ ਆਉਂਦੇ ਨੇ, ਉਹ ਮਨਸਾਵਾਂ, ਉਹ ਇੱਛਾਵਾਂ ਉਹਨਾਂ ਦੀਆਂ ਪੂਰਨ ਹੁੰਦੀਆਂ ਹਨ।
ਮੇਲਾ ਹੋਤ ਦਿਸ਼ਨ ਤੇ ਆਵੇ,
ਚਾਰਾਂ ਦਿਸ਼ਾਵਾਂ ਤੋਂ ਸੰਗਤ ਆਉਂਦੀ ਹੈ ਤੇ ਬੜਾ ਵੱਡਾ ਜੋੜ ਮੇਲਾ ਸਤਿਗੁਰਾਂ ਦੇ ਦਰਬਾਰ ਚ ਸਜਦਾ ਹੈ। ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ, ਇੰਨੀ ਸੰਗਤ ਹੁੰਦੀ ਕਿ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ। ਇੰਨੀਆਂ ਸੰਗਤਾਂ ਕਹਿੰਦੇ ਆਉਂਦੀਆਂ, ਗੁਰੂ ਦਰਬਾਰ ਵਿੱਚ ਬੜਾ ਵੱਡਾ ਮੇਲਾ ਲੱਗਦਾ ਹੈ।
ਸਤਨਾਮ ਉਪਦੇਸ਼ਨ ਕਰੈ,
ਸਤਿਗੁਰੂ ਜੀ ਜਿੰਨੇ ਸਿੱਖ ਆਉਂਦੇ ਨੇ ਉਹਨਾਂ ਨੂੰ ਸੱਚੇ ਨਾਮ ਦਾ ਉਪਦੇਸ਼ ਦਿੰਦੇ ਨੇ। ਹਰ ਇੱਕ ਮਾਈ ਭਾਈ ਨੂੰ ਨਾਮ ਜਪਣ ਦਾ ਉਪਦੇਸ਼, ਭਾਵੇਂ ਕੋਈ ਸੰਨਿਆਸੀ ਆਉਂਦਾ, ਭਾਵੇਂ ਕੋਈ ਵੈਰਾਗੀ ਆਉਂਦਾ, ਭਾਵੇਂ ਕੋਈ ਯੋਗੀ ਆਉਂਦਾ ਤੇ ਭਾਵੇਂ ਕੋਈ ਸਿੱਖ ਆਉਂਦਾ, ਸਾਰਿਆਂ ਨੂੰ ਗੁਰੂ ਹਰਿ ਰਾਏ ਸਾਹਿਬ ਜੀ ਇੱਕੋ ਉਪਦੇਸ਼ ਦਿੰਦੇ, ਭਾਈ ਨਾਮ ਜਪਿਆ ਕਰੋ। ਗੁਰਬਾਣੀ ਦੀ ਪੰਗਤੀ ਹੈ ਭਗਤ ਕਬੀਰ ਜੀ ਮਹਾਰਾਜ ਜੀ ਦੀ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰ ਹੋ ਏਕ ਕੀ ਸ਼ਰਨ, ਕੇਵਲ ਨਾਮ ਜਪੋ, ਨਾਮ ਜਪੋ, ਨਾਮ ਜਪੋ, ਨਾਮ ਦੀ ਕਮਾਈ ਕਰੋ, ਨਾਮ ਦਾ ਅਭਿਆਸ ਕਰੋ, ਨਾਮ ਦੀ ਸਾਧਨਾ ਕਰੋ। ਇਹ ਸੱਚੇ ਨਾਮ ਦਾ ਉਪਦੇਸ਼ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਹਰ ਇੱਕ ਮਾਈ ਭਾਈ ਨੂੰ ਦਿੰਦੇ ਹਨ।
ਸੁਣ ਗੁਰ ਤੇ ਮਨ ਮੈਂ ਸਿੱਖ ਧਰੈ,
ਸਤਿਗੁਰਾਂ ਕੋਲੋਂ ਇਹ ਉਪਦੇਸ਼ ਸੁਣ ਕੇ ਗੁਰਸਿੱਖ ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕਰਦੇ ਹਨ, ਆਪਣੇ ਹਿਰਦੇ ਵਿੱਚ ਵਸਾਉਂਦੇ ਹਨ।
ਕੇਤਕ ਬ੍ਰਹਮ ਗਿਆਨ ਕੋ ਪਾਏ,
ਕੇਤਕ ਕਿਤਨੇ ਹੀ ਹਨ ਜਿਹੜੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦੇ ਹਨ। कितने ही ने जेड़े ब्रह्म ज्ञान नू सतगुरां दे चरणां चो प्राप्त कर रहे ने
आनंद आत्म बिखै समाए
और आनंद ते आत्मा दे रस विच समा रहे हन आनंद दे विच आत्मा दे आनंद विच समा रहे हन
केतक नव निधन को पावे जन्म जन्म के कष्ट मिटावे
कितने ही ने जिन्हां नूं सतगुरां दे चरणां चो नौ निधियां दी प्राप्ति हुंदी है नव निधि 18 सिद्धि पिछे लगियां फिर ये नौ निधियां 18 सिद्धियां किन्नियां नूं ही गुरु हर राय साहब दे चरणां चो प्राप्त हुंदियां है कितने ही ने जिन्हां दे जन्म जन्मांतरां दे कष्ट सतगुरु सचे पातशाह जी कृपा करके मिटा रहे हन
सिद्ध 18 प्राप्त हुए
18 सिद्धियां सतगुरां दे चरणां चो गुरसिखां नूं सुते सिद्धि प्राप्त हो रही हन
अजमत सकल भांत की कोई
सकल भांत दियां अजमतां करामातां शक्तियां गुरु घर विच वरतदियां ने ਉਹ ਗੁਰਸਿੱਖਾਂ ਨੂੰ ਵੀ ਪ੍ਰਾਪਤ ਹੁੰਦੀਆਂ ਸੁਤੇ ਸਿੱਧੀ ਪ੍ਰਾਪਤ ਹੁੰਦੀਆਂ ਗੁਰਸਿੱਖ ਮੰਗਦੇ ਨਹੀਂ ਨਾ ਅਜਮਤ ਮੰਗਦੇ ਨੇ ਨਾ ਹੀ ਅਜਮਤ ਵੇਖਣ ਦੀ ਇੱਛਾ ਰੱਖਦੇ ਨੇ ਪਰ ਗੁਰਸਿੱਖਾਂ ਨੂੰ ਸੁਤੇ ਸਿੱਧੀ ਉਹ ਅਜਮਤਾਂ ਸ਼ਕਤੀਆਂ ਗੁਰੂ ਘਰ ਦੀ ਸੇਵਾ ਕਰਕੇ ਪ੍ਰਾਪਤ ਹੁੰਦੀਆਂ ਨੇ
ਸਭ ਕਿਛ ਵਸੈ ਗੁਰੂ ਦਰਬਾਰ
ਗੁਰੂ ਦਰਬਾਰ ਵਿੱਚ ਸਭ ਕੁਝ ਵਸਦਾ ਹੈ ਹਰ ਇੱਕ ਸ਼ੈ ਗੁਰੂ ਘਰ ਵਿੱਚ गुरु दरबार विच हर एक वस्तु है हर एक चीज है रिद्धियां सिद्धियां करामातां शक्तियां हर एक चीज सतगुरां दे दरबार दे विच है
तीर्थ सेवकन सदा उदार
सतगुरु जी बड़े उदार हिरदे नाल अपने सेवकां नूं अपने सिखां नूं इहो जिहियां वस्तुआं वंडदे ने ऐसिया दाता अपने सिखा नू बख्श दे हन
इस बिद केतक दिवस बिताए पुर करतार बसे सुख पाए
इसे तरह सतगुरां ने कुछ दिन बतीत कीते ने श्री करतारपुर साहब रह के महाराज जी ने सर्व सुख प्राप्त कीते हन सुखां सहित निवास कर रहे ने
बलक बुखारा आदक देश
ਬਲਖ ਤੋਂ ਬੁਖਾਰੇ ਤੋਂ ਬਲਖ ਬੁਖਾਰਾ ਇਹ ਪੱਛਮ ਦਿਸ਼ਾ ਦੇ ਦੇਸ਼ ਨੇ ਇਰਾਨ ਤੋਂ ਅਫਗਾਨਿਸਤਾਨ ਤੋਂ ਕਾਬਲ ਤੋਂ ਕੰਧਾਰ ਤੋਂ ਗੁਰਸਿੱਖ ਆਉਂਦੇ ਨੇ ਉਸ ਇਲਾਕੇ ਚ ਘੋੜੇ ਬੜੇ ਸੋਹਣੇ ਮਿਲਦੇ ਆ ਇਰਾਨ ਦੇ ਘੋੜੇ ਅਫਗਾਨਿਸਤਾਨ ਦੇ ਘੋੜੇ ਕਾਬਲ ਦੇ ਘੋੜੇ ਬੜੇ ਮੰਨੇ ਹੋਏ ਹਨ ਉਸ ਇਲਾਕਿਆਂ ਦੇ ਜਿਹੜੇ ਵਧੀਆ ਵਧੀਆ ਨਸਲਾਂ ਦੇ ਘੋੜੇ ਨੇ ਉਸ ਇਲਾਕੇ ਦੀ ਸੰਗਤ ਉਥੋਂ ਘੋੜੇ ਖਰੀਦ ਕੇ ਲਿਆਉਂਦੀ ਹੈ ਔਰ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿਚ ਉਸ ਇਲਾਕੇ ਦੇ ਘੋੜੇ ਭੇਟ ਕਰਦੇ ਹਨ
ਆਯੁਧ ਅਧਿਕ ਮੋਲ ਕੋ ਲਿਆਵੇ
ਸ਼ਸਤਰ ਵੀ ਲਿਆਉਂਦੇ ਕਿਉਂਕਿ ਜਦੋਂ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਸਨ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਵਧੀਆ ਤੋਂ ਵਧੀਆ ਹਥਿਆਰ ਤੇ ਵਧੀਆ ਤੋਂ ਵਧੀਆ ਘੋੜੇ ਲਿਆ ਕੇ ਸਾਨੂੰ ਭੇਟ ਕਰੋ ਇਸ ਕਰਕੇ ਗੁਰੂ ਘਰ ਵਿੱਚ ਇਹ ਮਰਿਆਦਾ ਉਸ ਸਮੇਂ ਤੋਂ ਚੱਲੀ ਕਹਿੰਦੇ ਜਿੱਥੇ ਵਧੀਆ ਤੋਂ ਵਧੀਆ ਘੋੜੇ ਭੇਟ ਕਰਦੇ ਨੇ ਸਿੱਖ ਉੱਥੇ ਵਧੀਆ ਤੋਂ ਵਧੀਆ ਹਥਿਆਰ ਕੋਈ ਵਧੀਆ ਬੰਦੂਕ ਲਿਆ ਕੇ ਭੇਟ ਕਰ ਰਿਹਾ ਕੋਈ ਬਰਛੀ ਕੋਈ ਢਾਲ ਕੋਈ ਨੇਜਾ ਕੋਈ ਤਮੰਚਾ ਕੋਈ ਕਿਰਪਾਨ ਕੋਈ ਖੰਡਾ ਕੋਈ ਬਿਛੂਆ ਕੋਈ ਜਮਦਾੜ ਕੋਈ ਕਟਾਰ ਏਦਾਂ ਬੜੇ ਬੜੇ ਵਧੀਆ ਸ਼ਸਤਰ ਤੇ ਅਸਤਰ ਉਹ ਲਿਆ ਕੇ ਸਿੱਖ ਸਤਿਗੁਰਾਂ ਨੂੰ ਭੇਟ ਕਰਦੇ ਨੇ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ
ਪਸ਼ਮੰਬਰ ਆਦਿਕ ਅਰਪਾਵੇ
ਪਸ਼ਮੰਬਰ ਦੇ ਪਸ਼ਮੀਨੇ ਦੇ ਬਣੇ ਹੋਏ ਵਧੀਆ ਕੱਪੜੇ ਥਾਨ ਉਹ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਦੇ ਹਨ
ਔਰ ਕਸ਼ਮੀਰ ਔਰ ਮੁਲਤਾਨ
ਕਸ਼ਮੀਰ ਦੇ ਇਲਾਕੇ ਦੀਆਂ ਵਸਤੂਆਂ ਜਿਹੜੀਆਂ ਕਸ਼ਮੀਰ ਦੇ ਵਿੱਚ ਮਿਲਦੀਆਂ ਹਨ ਕਸ਼ਮੀਰ ਦੇ ਮੇਵੇ ਬੜੇ ਪ੍ਰਸਿੱਧ ਨੇ ਕਸ਼ਮੀਰ ਦੇ ਵਿੱਚੋਂ ਬੜੇ ਬੜੇ ਵਧੀਆ ਮੇਵੇ ਲਿਆ ਕੇ ਭੇਟ ਕਰਦੇ ਨੇ ਮੁਲਤਾਨ ਦੀ ਬਹੁਤ ਕੀਮਤੀ ਕੀਮਤੀ ਵਸਤੂਆਂ ਜੋ ਮੁਲਤਾਨ ਵਿੱਚ ਪ੍ਰਸਿੱਧ ਨੇ ਉਥੋਂ ਲਿਆ ਕੇ ਭੇਟ ਕਰਦੇ ਹਨ
ਕੱਠਾ ਪੱਖਰ ਦੇਸ਼ ਮਾਨ
ਕੱਠਾ ਪੱਖਰ ਇਹ ਸਾਰੇ ਦੇਸ਼ ਨੇ ਇਸ ਇਲਾਕੇ ਦੇ ਤੋ ਕਹਿੰਦੇ ਇਹਨਾਂ ਦੇਸ਼ਾਂ ਦੀਆਂ ਸੰਗਤਾਂ ਵੀ ਆਉਂਦੀਆਂ ਹਨ
ਦੱਖਣ ਪੂਰਬ ਪਰਬਤ ਵਾਸੀ
ਫਿਰ ਦੱਖਣ ਦੀਆਂ ਸੰਗਤਾਂ ਪੂਰਬ ਦੇਸ਼ ਦੀਆਂ ਸੰਗਤਾਂ ਫਿਰ ਜਿਹੜੇ ਪਰਬਤਾਂ ਵਿੱਚ ਰਹਿੰਦੇ ਨੇ ਪਰਬਤ ਵਾਸੀ ਜਿਹੜੇ ਉੱਤਰੀ ਦੇ ਇਲਾਕੇ ਵਿਚ ਰਹਿੰਦੇ ਨੇ, ਪਰਬਤਾਂ ਦੇ ਵਿਚ ਰਹਿੰਦੇ ਨੇ, ਉਹ ਵੀ ਆਉਂਦੇ ਹਨ।
ਤਪੀ ਦਿਗੰਬਰ ਜਪੀ ਉਦਾਸੀ,
ਬੜੇ ਬੜੇ ਤਪਸਵੀ ਆਉਂਦੇ ਨੇ। ਦਿਗੰਬਰ, ਦਿਗੰਬਰ ਦਾ ਮਤਲਬ ਹੈ ਜਿਨ੍ਹਾਂ ਨੇ ਦਿਸ਼ਾ ਨੂੰ ਆਪਣੇ ਸਰੀਰ ਦੇ ਅੰਬਰ ਬਣਾ ਲਿਆ, ਜਿਹੜੇ ਬਿਲਕੁਲ ਨਗਨ ਵੀ ਰਹਿੰਦੇ ਹਨ ਤੇ ਤੇੜ ਲੰਗੋਟ ਆਦਿਕ ਹੀ ਰੱਖਦੇ ਨੇ ਸਰੀਰ ਤੇ, ਸਵਾਹ ਆਦਿਕ ਮਲ ਕੇ ਰੱਖਦੇ, ਉਹ ਦਿਗੰਬਰ ਉਹ ਵੀ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਉਂਦੇ। ਉਹਨਾਂ ਨੂੰ ਵੀ ਭਾਵਨਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੀ, ਕੋਈ ਕੱਟੜਵਾਦ ਨਹੀਂ ਸੀ ਹੁੰਦਾ ਅੱਜ ਵਾਂਗਰ। ਉਹ ਵੀ ਆਉਂਦੇ ਨੇ, ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਗ੍ਰਸਤੀ ਕੈ ਬਿਰਕਤ ਨਾਲ ਹੋਏ ਦਰਸੈ ਆਨ ਗੁਰੂ ਸਭ ਕੋਈ,
ਭਾਵੇਂ ਕੋਈ ਗ੍ਰਸਤੀ ਹੈ ਤੇ ਭਾਵੇਂ ਕੋਈ ਵਿਰਕਤ ਹੈ। ਵਿਰਕਤ ਜਿਹੜਾ ਗ੍ਰਸਤ ਮਾਰਗ ਦਾ ਤਿਆਗੀ ਹੈ, ਕੋਈ ਗ੍ਰਸਤੀ ਹੈ ਤੇ ਭਾਵੇਂ ਕੋਈ ਵਿਰਕਤੀ ਨਰ ਹੈ, ਸਾਰੇ ਆ ਕੇ ਦਰਸ਼ਨ ਕਰਦੇ। ਹਰ ਇੱਕ ਮਾਈ ਭਾਈ ਆ ਕੇ ਸਤਿਗੁਰਾਂ ਦੇ ਦਰਸ਼ਨ ਪਰਸਦਾ ਹੈ।
ਸਿੱਖ ਜਿਦਰਬ ਕਮਾਵਨ ਕਰੇ,
ਜਿਹੜੇ ਸਿੱਖ ਮਾਇਆ ਕਮਾਉਂਦੇ ਨੇ, ਕਮਾਈ ਕਰਦੇ ਨੇ, ਕੋਈ ਵਪਾਰ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਨੌਕਰੀ ਕਰਕੇ, ਦੁਕਾਨਦਾਰੀ ਕਰਕੇ, ਵਪਾਰ ਕਰਕੇ ਜਿਹੜੀ ਮਾਇਆ ਆਉਂਦੀ ਹੈ,
ਦਸਵੰਧ ਅਗਰ ਗੁਰ ਧਰੀ,
ਉਹਦੇ ਵਿੱਚੋਂ ਜਿਹੜਾ ਦਸਵਾਂ ਹਿੱਸਾ ਦਸਵੰਧ ਦਾ ਉਹ ਗੁਰੂ ਘਰ ਵਿੱਚ ਜ਼ਰੂਰ ਲੈ ਕੇ ਆਉਂਦੇ। ਬਰਕਤ ਵੀ ਤਾਂ ਪੈਂਦੀ ਸੀ, ਅੱਜ ਸਾਡੇ ਕੋਲ ਹਜ਼ਾਰਾਂ ਲੱਖਾਂ ਰੁਪਈਆ ਆਉਂਦਾ ਤਾਂ ਵੀ ਬਰਕਤ ਨਹੀਂ ਪੈਂਦੀ। ਉਹਨਾਂ ਸਿੱਖਾਂ ਵਿੱਚ ਰੁਪਈਏ ਰੁਪਈਏ ਚ ਮਹੀਨੇ ਦਾ ਗੁਜ਼ਾਰਾ ਕਰ ਲੈਂਦੇ, ਦੋ ਰੁਪਈਏ ਵਿੱਚ, ਇੱਕ ਇੱਕ ਰੁਪਏ ਵਿੱਚ ਗੁਜ਼ਾਰਾ ਕਰ ਲੈਂਦੇ ਸੀ। ਕਿਉਂ? ਦਸਵਾਂ ਹਿੱਸਾ ਗੁਰੂ ਕੇ ਨਿਮਿਤ ਕੱਢ ਲੈਂਦੇ, ਰੁਪਈਏ ਵਿੱਚ ਵੀ ਬਰਕਤ ਪੈ ਜਾਂਦੀ ਸੀ, ਅੱਜ ਦੇ ਕਰੋੜ ਚ ਬਰਕਤ ਨਹੀਂ ਪੈਂਦੀ, ਕਿਉਂਕਿ ਦਸਵੰਧ ਨਹੀਂ ਕੱਢਦੇ। ਜਿਹੜੇ ਸਿੱਖ ਦਸਵੰਧ ਕੱਢਦੇ ਨੇ, ਦਸਵਾਂ ਹਿੱਸਾ ਗੁਰੂ ਕੀ ਗੋਲਕ ਵਿੱਚ ਆ ਕੇ ਭੇਟ ਕਰਦੇ ਨੇ, ਉਹਨਾਂ ਦੇ ਘਰ ਦੇ ਖਜ਼ਾਨੇ ਵਿੱਚ ਬਰਕਤ ਪੈਂਦੀ ਹੈ। ਜਿੰਨੇ ਸਿੱਖ ਨੇ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਆਪਣੀ ਕਮਾਈ ਵਿੱਚੋਂ ਦਸਵੰਧ ਦਾ ਹਿੱਸਾ ਜਿਹੜਾ ਹੈ ਉਹ ਸਤਿਗੁਰਾਂ ਦੇ ਚਰਨਾਂ ਚ, ਜੇ 100 ਰੁਪਈਆ ਕਮਾਇਆ ਤੇ 10 ਰੁਪਈਏ ਸਤਿਗੁਰਾਂ ਦੇ ਨੇ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਕੇ ਦਸਵਾਂ ਹਿੱਸਾ ਭੇਟ ਕਰਦੇ ਨੇ।
ਪੂਰੀ ਭੀੜ ਭਰੀ ਨਿਤ ਰਹਿ,
ਸਤਿਗੁਰਾਂ ਦੇ ਚਰਨਾਂ ਚ ਭੀੜ ਇਕੱਠ ਬਹੁਤ ਹੁੰਦਾ, ਸੰਗਤ ਦਾ ਬਹੁਤ ਭਾਰੀ ਇਕੱਠ ਗੁਰੂ ਦਰਬਾਰ ਦੇ ਵਿੱਚ ਰਹਿੰਦਾ ਹੈ।
ਸਤਿਗੁਰ ਦਰਬਾਰ ਜੀ,
ਸਤਿਗੁਰਾਂ ਦੇ ਦਰਬਾਰ ਵਿੱਚ ਸੰਗਤ ਬਹੁਤ ਜੁੜਦੀ ਹੈ, ਬਹੁਤ ਗੁਰਸਿੱਖ ਜੁੜਦੇ ਹਨ।
ਮਸੰਦ ਜੀ ਬ੍ਰਿੰਦ,
ਦੇਸ਼ਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਮਸੰਦ ਮੁਕਰਰ ਕੀਤੇ ਹੋਏ ਨੇ, ਕੋਈ ਦੱਖਣ ਚ, ਕੋਈ ਮੁਲਤਾਨ ਵਿੱਚ, ਕੋਈ ਕਸ਼ਮੀਰ ਵਿੱਚ, ਏਦਾਂ ਜਿਹੜੇ ਮਸੰਦ ਮੁਕਰਰ ਕੀਤੇ ਹੋਏ ਨੇ ਦੇਸ਼ਾਂ ਵਿੱਚ,
ਪਹੁੰਚੇ ਗੁਰ ਤਨ ਲਈਏ ਬਿਲੰਦ,
ਉਹ ਮਸੰਦ ਵੀ ਗੁਰੂ ਕੀ ਕਾਰ ਉਗਰਾਂਦੇ ਨੇ ਸਿੱਖਾਂ ਕੋਲੋਂ, ਉਹ ਵੀ ਗੁਰੂ ਘਰ ਦੀ ਮਾਇਆ ਉਗਰਾ ਕੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਹਨ। ਲੱਖਾਂ ਰੁਪਈਆ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦਾ ਚੜਾਵੇ ਦਾ, ਜਿਹੜਾ ਗੁਰਸਿੱਖ ਲਿਆ ਕੇ ਭੇਟ ਕਰਦੇ, ਮਸੰਦ ਲਿਆ ਕੇ ਭੇਟ ਕਰਦੇ ਨੇ।
ਕਿਤਕ ਹਜ਼ਾਰਨ ਕਰ ਇੱਕ ਲਿਆਵਾ,
ਕੋਈ ਲੱਖਾਂ ਰੁਪਈਆ ਲਿਆ ਰਿਹਾ, ਕੋਈ ਹਜ਼ਾਰਾਂ ਰੁਪਈਆ ਇਕੱਠਾ ਕਰਕੇ ਲਿਆ ਰਿਹਾ। ਮਸੰਦ ਜਿਹੜੇ ਨੇ, ਜਿੱਡੇ ਜਿੱਡੇ ਇਲਾਕੇ ਦਾ ਕੋਈ ਮਸੰਦ ਆ ਓਨੀ ਉਹ ਮਾਇਆ ਲਿਆਉਂਦਾ, ਜੇ ਕੋਈ ਜਿਹਦੇ ਇਲਾਕੇ ਵਿੱਚ ਜਿੰਨੀ ਜ਼ਿਆਦਾ ਸੰਗਤ ਹੈ ਓਨੀ ਮਾਇਆ ਜ਼ਿਆਦਾ ਆਉਂਦੀ ਹੈ। ਕੋਈ ਲੱਖ ਰੁਪਈਆ ਲਿਆਉਂਦਾ, ਕੋਈ ਹਜ਼ਾਰ ਰੁਪਈਆ ਲੈ ਕੇ ਆਉਂਦਾ।
ਖਸ਼ਟ ਮਾਸ ਮੈਂ ਕੋ ਚਲ ਆਵੇ,
ਸਿੱਖ ਜਿਹੜੇ ਨੇ ਉਹ 6 ਮਹੀਨਿਆਂ ਬਾਅਦ ਆਉਂਦੇ ਨੇ, 6 ਮਹੀਨਿਆਂ ਬਾਅਦ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ।
ਉਹ ਸੰਮਤ ਮੈਂ ਧਨ ਪਹੁੰਚਾਏ,
ਕਈ ਸਾਲ ਬਾਅਦ ਆਉਂਦੇ ਨੇ ਤੇ 1 ਸਾਲ ਦੀ ਮਾਇਆ ਇਕੱਠੀ ਕਰੀ ਜਾਂਦੇ ਨੇ ਤੇ ਸਾਲ ਬਾਅਦ ਉਹ ਮਾਇਆ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਰਹਿ ਮਸੰਦ ਹਜ਼ਾਰੋਂ ਦੇਸ਼,
ਇਦਾਂ ਬਹੁਤ ਸਾਰੇ ਮਸੰਦ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ਾਂ ਵਿੱਚ ਵਿਚਰਦੇ ਨੇ।
ਇਹ ਸੰਗਤ ਤੇ ਦਰਬ ਵਿਸ਼ੇਸ਼,
ਬਹੁਤ ਸਾਰੀਆਂ ਸੰਗਤਾਂ ਕੋਲੋਂ ਮਾਇਆ ਉਗਰਾ ਕੇ ਵਿਸ਼ੇਸ਼ ਕਰਕੇ ਉਹਨਾਂ ਦਾ ਦਸਵੰਧ ਇਕੱਠਾ ਕਰਕੇ
ਗੁਰ ਟਿਕ ਸੋ ਪਹੁੰਚਾਵੇ ਆਏ,
ਉਹ ਜਿਹੜੀ ਮਾਇਆ ਮਸੰਦ ਗੁਰੂ ਘਰ ਲੈ ਕੇ ਆਉਂਦੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਦੀ ਕਰਦੇ ਨੇ, ਉਹ ਮਾਇਆ ਲਿਆ ਕੇ ਮਹਾਰਾਜ ਜੀ ਦੇ ਦਰਬਾਰ ਚ ਭੇਟ ਕਰਦੇ ਹਨ।
ਅਮੋਲਕ ਲੇਅਰ ਪਾਏ,
ਬੜੀਆਂ ਬੜੀਆਂ ਕੀਮਤੀ ਤੇ ਅਮੋਲਕ ਵਸਤੂਆਂ ਲਿਆ ਕੇ ਸਤਿਗੁਰਾਂ ਨੂੰ ਅਰਪਣ ਕਰਦੇ ਹਨ।
ਜਹਾਂ ਜਹਾਂ ਸਿੱਖ ਸੰਗਤ ਕੋਏ, ਸਿਮਰੇ ਗੁਰੂ ਸਹਾਇਕ ਹੋਏ।
ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਰਹਿੰਦੀਆਂ ਨੇ, ਵਿਸ਼ਵ ਦੇ ਕਿਸੇ ਕੋਨੇ ਚ ਕੋਈ ਸਿੱਖ ਰਹਿੰਦਾ, ਜਿੱਥੇ ਵੀ ਕੋਈ ਆਰਾਧਨਾ ਕਰਦਾ ਸਤਿਗੁਰੂ ਜੀ, ਉੱਥੇ ਉਹਦੀ ਸਹਾਇਤਾ ਕਰਦੇ ਹਰ ਜਗ੍ਹਾ ਤੇ ਹਰ ਥਾਂ ਤੇ। ਇਹ ਨਹੀਂ ਕਿ ਜਿਹੜਾ ਗੁਰੂ ਦੇ ਕੋਲ ਆ ਕੇ ਗੁਰੂ ਨੂੰ ਆਰਾਧਦਾ ਗੁਰੂ ਉਹਦੀ ਸਹਾਇਤਾ ਕਰਦਾ। ਸਤਿਗੁਰੂ ਜੀ ਹਰ ਇੱਕ ਉਸ ਸਿੱਖ ਦੀ ਸਹਾਇਤਾ ਕਰਦੇ ਨੇ ਜਿੱਥੇ ਮਰਜ਼ੀ ਕੋਈ ਬੈਠਾ ਆਰਾਧਨਾ ਕਰ ਰਿਹਾ, ਗੁਰੂ ਸਾਹਿਬ ਜੀ ਉੱਥੇ ਉਹਦੀ ਸਹਾਇਤਾ ਕਰਦੇ ਹਨ।
ਵਿਘਨ ਅਨੇਕ ਰੀਤ ਕੋ ਟਾਰੈ,
ਅਨੇਕਾਂ ਪ੍ਰਕਾਰ ਦੇ ਵਿਘਨ ਜਿਹੜੇ ਸਿੱਖਾਂ ਦੇ ਜੀਵਨ ਵਿੱਚ, ਹੁਣ ਸਮੱਸਿਆਵਾਂ ਤਾਂ ਸਾਰਿਆਂ ਦੇ ਜੀਵਨ ਵਿੱਚ ਆਉਂਦੀਆਂ, ਵਿਘਨ ਆਉਂਦੇ ਨੇ। ਜੇ ਕਿਸੇ ਸਿੱਖ ਦੇ ਜੀਵਨ ਵਿੱਚ ਕੋਈ ਵਿਘਨ ਆਉਂਦਾ ਹੈ, ਉਹ ਗੁਰੂ ਦੀ ਆਰਾਧਨਾ ਕਰਦਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਉਹਨਾਂ ਸਿੱਖਾਂ ਦੇ ਵਿਘਨ ਟਾਲ ਦਿੰਦੇ ਹਨ।
ਹੁਣ ਰੱਛਾ ਪਰਲੋਕ ਸੁਧਾਰੈ,
ਫਿਰ ਆਪਣੇ ਸਿੱਖਾਂ ਦੀ ਪਰਲੋਕ ਵਿੱਚ ਵੀ ਰੱਖਿਆ ਕਰਦੇ ਹਨ।
ਨਿਤ ਨਵੀਨ ਮਹਿਮਾ ਦਿਕਾਏ,
ਨਿਤ ਨਵੀਂ ਮਹਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਾਰਿਆਂ ਦੇਸ਼ਾਂ ਦੇ ਸ਼ਾਂਤਰਾਂ ਵਿੱਚ ਪ੍ਰਗਟ ਹੋ ਰਹੀ ਹੈ।
ਸਾਗਰ ਕੇ ਟਾਪੂ ਲੱਗ ਜਾਏ,
ਸਮੁੰਦਰਾਂ ਵਿੱਚ ਜਿਹੜੇ ਟਾਪੂ ਨੇ ਨਾ, ਉਹਨਾਂ ਟਾਪੂਆਂ ਤੇ ਦੀਪਾਂ ਤੇ ਵੀ ਸਤਿਗੁਰੂ ਜੀ ਦੀ ਮਹਿਮਾ ਪਸਰ ਰਹੀ ਹੈ, ਗੁਰੂ ਹਰਿਰਾਏ ਸਾਹਿਬ ਜੀ ਦਾ ਸੁਜਸ ਪਸਰ ਰਿਹਾ।
ਸਿੱਖੀ ਗੁਰ ਕੀ ਦੇਸ਼ ਵਿਦੇਸ਼,
ਇਹਦਾ ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰਾਂ ਦੀ ਸਿੱਖੀ ਪ੍ਰਗਟ ਹੋ ਰਹੀ ਹੈ, ਗੁਰੂ ਕੇ ਸਿੱਖੀ ਦਾ ਵਾਧਾ ਹੋ ਰਿਹਾ।
ਸ਼ੁਭ ਮਾਰਗ ਨਰ ਲਗੇ ਵਿਸ਼ੇਸ਼,
ਸ਼ੁਭ ਰਸਤੇ ਤੇ ਵਿਸ਼ੇਸ਼ ਕਰਕੇ ਬੜੇ ਲੋਕ ਲੱਗ ਗਏ, ਜਿਹੜਾ ਕਿਉਂਕਿ ਸਿੱਖੀ ਦਾ ਮਾਰਗ, ਦੁਨੀਆਂ ਦੇ ਜਿੰਨੇ ਮਾਰਗ ਨੇ ਨਾ ਭਗਤੀ ਦੇ, ਪਰਮਾਤਮਾ ਨੂੰ ਮਿਲਣ ਦੇ, ਉਹਨਾਂ ਸਾਰੇ ਮਾਰਗਾਂ ਵਿੱਚੋਂ ਸਭ ਤੋਂ ਸੌਖਾ ਤੇ ਸਰਲ ਮਾਰਗ ਗੁਰਸਿੱਖੀ ਦਾ ਮਾਰਗ ਹੈ। ਪ੍ਰਭੂ ਪ੍ਰਾਪਤੀ ਦੇ ਮਾਰਗਾਂ ਵਿੱਚੋਂ ਮਾਰਗ ਸਾਰੇ ਹੀ ਨੇ ਪਰਮਾਤਮਾ ਦੇ ਰਸਤੇ ਤੱਕ ਚੱਲਣ ਵਾਸਤੇ, ਜਿਹੜੇ ਰਾਹ ਦੱਸੇ ਜਾਂਦੇ ਨੇ ਵੱਖੋ ਵੱਖਰੇ ਧਰਮਾਂ ਦੇ, ਸਾਰੇ ਰਸਤੇ ਨੇ, ਪਰ ਸਭ ਤੋਂ ਸੌਖਾ ਤੇ ਸਰਲ ਰਸਤਾ ਜਿਹੜਾ ਉਹ ਗੁਰਸਿੱਖੀ ਦਾ ਰਸਤਾ ਹੈ। ਉਹ ਗੁਰਸਿੱਖੀ ਦਾ ਮਾਰਗ ਸਤਿਗੁਰਾਂ ਦਾ ਉੱਤਮ ਜਾਣ ਕੇ ਬਹੁਤ ਸਾਰੇ ਸਿੱਖ ਉਸ ਉੱਤਮ ਮਾਰਗ ਦੇ ਧਾਰਨੀ ਹੋ ਰਹੇ ਨੇ।
ਰਾਤ ਪਾਚਲੀ ਕਰਨ ਸ਼ਨਾਨ,
ਪਿਛਲੀ ਰਾਤ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਜਾਗਣਾ ਤੇ ਜਾਗ ਕੇ ਇਸ਼ਨਾਨ ਕਰਨਾ,
ਸਿਮਰਨ ਪ੍ਰਭ ਕੋ ਦੇ ਬੋਦਾ,
ਏਦਾਂ ਗੁਰਸਿੱਖ ਅੰਮ੍ਰਿਤ ਵੇਲੇ ਉੱਠਣ ਲੱਗ ਪਏ। ਬੜੇ ਗੁਰਸਿੱਖ ਨੇ ਜਿਹੜੇ ਨਿਤਨੇਮ ਦੇ ਧਾਰਨੀ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਉੱਠ ਕੇ ਇਸ਼ਨਾਨ ਪਾਣੀ ਕਰਕੇ ਨਾਲੇ ਸਿਮਰਨ ਕਰਦੇ ਨੇ, ਨਾਲੇ ਦਾਨ ਪੁੰਨ ਕਰਦੇ ਹਨ।
ਕਰੈ ਨੇਮ ਗੁਰਬਾਣੀ ਪੜੈ,
ਨੇਮ ਨਾਲ ਗੁਰਬਾਣੀ ਪੜ੍ਹਦੇ ਨੇ। ਜਿਹੜਾ ਇਹ ਰਹਿਤ ਨਾਮਾ ਹੈ ਨਾ, ਗੁਰਬਾਣੀ ਚ ਦੱਸਿਆ ਜੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲਕੇ ਉੱਠ ਹਰ ਨਾਮ ਤੇ ਆਵੈ, ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਇਹ ਜਿਹੜਾ ਰਹਿਤ ਨਾਮਾ ਹੈ ਸਤਿਗੁਰਾਂ ਦੀ ਬਾਣੀ ਦਾ, ਇਸ ਰਹਿਤ ਦੇ ਧਾਰਨੀ ਨੇ ਗੁਰਸਿੱਖ। ਨਿਤਨੇਮ ਕਰਦੇ ਨੇ, ਬਾਣੀ ਪੜ੍ਹਦੇ ਨੇ ਨੇਮ ਦੇ ਨਾਲ।
ਗੁਰ ਕੇ ਪ੍ਰੇਮ ਛੇਮ ਕੋ ਬੜੈ,
ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਮੁਕਤੀ ਵਾਲੇ ਪਾਸੇ ਨੂੰ ਵੱਧ ਰਹੇ ਹਨ।
ਕੇਤਕ ਮਾਸ ਬਾਸ ਕੋ ਕਰਿਓ,
ਇਹਦਾ ਗੁਰੂ ਹਰਿਰਾਏ ਸਾਹਿਬ ਜੀ ਨੇ ਕਈ ਮਹੀਨੇ ਕਰਤਾਰਪੁਰ ਸਾਹਿਬ ਨਗਰ ਚ ਬਤੀਤ ਕੀਤੇ।
ਮਿਲ ਮਿਲ ਗੁਰ ਸ਼ੁਭ ਮਗ ਜਗ
ਸਤਿਗੁਰਾਂ ਨੂੰ ਮਿਲ ਮਿਲ ਕੇ ਬੜੇ ਲੋਕਾਂ ਨੇ ਸ਼ੁਭ ਮਾਰਗ ਨੂੰ ਧਾਰਨ ਕੀਤਾ, ਸ਼ੁਭ ਰਸਤੇ ਦੇ ਪਾਂਧੀ ਬਣ ਕੇ ਸਿੱਖੀ ਦੇ ਮਾਰਗ ਤੇ ਚੱਲਣ ਵਾਲੇ ਹੋਏ ਨੇ।
ਮੇਲਾ ਬੋਰ ਬਸੋਏ ਕੇਰਾ,
ਖਾਲਸਾ ਜੀ ਇਸੇ ਤਰ੍ਹਾਂ ਕੁਝ ਮਹੀਨੇ ਬੀਤੇ ਤੇ ਵਿਸਾਖੀ ਦਾ ਜੋੜ ਮੇਲਾ ਆ ਗਿਆ। ਮਹਾਰਾਜ ਜੀ ਉਦੋਂ ਕਰਤਾਰਪੁਰ ਸਾਹਿਬ ਹੀ ਸਨ, ਕੁਝ ਦਿਨ ਬੀਤੇ, ਮਹੀਨੇ ਬੀਤੇ ਤੇ ਬਸੋਏ ਕਹਿੰਦੇ ਨੇ ਵਿਸਾਖੀ ਨੂੰ, ਵਿਸਾਖੀ ਦਾ ਜੋੜ ਮੇਲਾ, ਵਿਸਾਖੀ ਦਾ ਪੁਰਬ ਆ ਗਿਆ।
ਜਿਉਂ ਦਿਸ਼ਤੇ ਆਗਮਨ ਕਨੇਰਾ,
ਵਿਸਾਖੀ ਦੇ ਪੁਰਬ ਨੂੰ ਮੁੱਖ ਰੱਖ ਕੇ ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਦਾ ਆਗਮਨ ਹੋਇਆ। ਬਹੁਤ ਸਾਰੀਆਂ ਸੰਗਤਾਂ ਵਿਸਾਖੀ ਦੇ ਪੁਰਬ ਤੇ ਇਕੱਠੀਆਂ ਹੋਣ ਲੱਗੀਆਂ।
ਲਘੂ ਸੁਤ ਭਗਤੂ ਕੋ ਚਲ ਆਇਓ,
ਉਹਨਾਂ ਦਿਨਾਂ ਵਿੱਚ ਵਿਸਾਖੀ ਦੇ ਪੁਰਬ ਨੂੰ ਮੁੱਖ ਰੱਖ ਕੇ ਭਾਈ ਭਗਤੂ ਦਾ ਛੋਟਾ ਪੁੱਤਰ, ਵੱਡਾ ਪੁੱਤਰ ਭਾਈ ਗੋਰਾ ਸੀ, ਜਿਹਦਾ ਇਤਿਹਾਸ ਪਿੱਛੇ ਸੁਣ ਲਿਆ, ਤੇ ਭਾਈ ਗੋਰੇ ਤੋਂ ਛੋਟਾ ਭਰਾ ਸੀ ਉਹਨਾਂ ਦਾ, ਜਿਹੜਾ ਭਾਈ ਭਗਤੂ ਦਾ ਛੋਟਾ ਪੁੱਤਰ ਸੀ ਉਹਦਾ ਨਾਂ ਸੀ ਭਾਈ ਜੀਵਨ।
ਜਿਸ ਕੋ ਜੀਵਨ ਨਾਮ ਸੁਹਾਇਓ,
ਇਹਦਾ ਨਾਂ ਭਾਈ ਜੀਵਨ ਹੈ, ਤੇ ਨਾ ਜੀਵਨ ਹੈ ਤੇ ਹੈ ਵੀ ਜੀਵਨ ਵਾਲਾ ਸੀ। ਚੰਗੇ ਉੱਚੇ ਸੁੱਚੇ ਜੀਵਨ ਦਾ ਧਾਰਨੀ ਸੀ ਭਾਈ ਜੀਵਨ।
ਗੋਰਾ ਬਡੋ ਰਾਜ ਸੀ ਲੱਛਣ,
ਜਿਹੜੇ ਭਾਈ ਗੋਰਾ ਜੀ ਸਨ ਉਹ ਵੱਡੇ ਸੀ, ਉਹਨਾਂ ਵਿੱਚ ਰਾਜ ਸੀ ਲੱਛਣ ਸੀ, ਉਹ ਰਾਜ ਭਾਗ ਵਾਲੇ ਪਾਸੇ ਉਹਨਾਂ ਦਾ ਸੁਰਤਾ ਬਿਰਤਾ ਉਧਰ ਰਹਿੰਦਾ ਸੀ। ਰਾਜ ਭਾਗ ਕਰਨਾ, ਰਾਜ ਸੰਪਾ ਆਰੰਭ ਕਰਨਾ ਹੈ।
ਇਸ ਕੋ ਸੰਤ ਸੁਭਾਵ ਵਿਚੱਛਣ,
ਪਰ ਇਹ ਜਿਹੜਾ ਛੋਟਾ ਭਰਾ ਸੀ ਭਾਈ ਜੀਵਨ, ਇਹਦਾ ਸੰਤ ਸੁਭਾਅ ਸੀ, ਉਹ ਰਾਜ ਸੀ ਬਿਰਤੀ ਰੱਖਦੇ ਸੀ ਵੱਡੇ ਸੀ, ਉਹਨਾਂ ਦਾ ਕੰਮ ਸੀ ਵੀ ਰਾਜ ਭਾਗ ਕਰਨਾ, ਰਾਜ ਭਾਗ ਸਥਾਪਿਤ ਕਰਨਾ। ਤੇ ਜਿਹੜੇ ਛੋਟੇ ਸਨ ਭਾਈ ਜੀਵਨ ਜੀ, ਇਹਨਾਂ ਦੀ ਬਿਰਤੀ ਸੰਤ ਬਿਰਤੀ ਸੀ। ਇਹ ਸੰਤ ਬਿਰਤੀ ਦਾ, ਸੰਤ ਸੁਭਾਅ ਦਾ ਧਾਰਨੀ ਹੈ।
ਸੰਗ ਬਿਰਾਰ ਸੰਗਤਾਂ ਕੇਈ, ਗੁਰੂ ਦਰਸ ਕੋ ਪਹੁੰਚੇ ਤੇ।
ਸੰਤ ਬਿਰਤੀ ਦੇ ਮਾਲਕ ਸੀ ਭਾਈ ਜੀਵਨ ਜੀ, ਇਹਨਾਂ ਨਾਲ ਕੁਝ ਬਿਰਾੜ ਸੰਗਤਾਂ, ਬਿਰਾੜ ਬੜੇ ਸਨ ਬਠਿੰਡੇ ਦੇ ਇਲਾਕੇ ਚ, ਉਹਨਾਂ ਬਿਰਾੜਾਂ ਨੂੰ ਨਾਲ ਲੈ ਕੇ ਭਾਈ ਜੀਵਨ ਜੀ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ।
ਅਪਰ ਕਾ ਲਗ ਗਿਨੀ ਹੈ ਮੇਲਾ, ਜੋ ਸਤਿਗੁਰ ਦਰਬਾਰ ਸਕੇਲਾ।
ਕਿੱਥੇ ਤੱਕ ਗਿਣੀਏ ਵੀ ਕਿੰਨੀਆਂ ਕ ਸੰਗਤਾਂ ਦਾ ਮੇਲਾ ਹੋਇਆ, ਜਿਹੜੀਆਂ ਸੰਗਤਾਂ ਗੁਰੂ ਦੇ ਦਰਬਾਰ ਚ ਸਕੇਲੀਆਂ ਗਈਆਂ, ਇਕੱਠੀਆਂ ਹੋਈਆਂ ਨੇ ਵਿਸਾਖੀ ਦੇ ਪੁਰਬ ਨੂੰ। ਉਦਾਂ ਆਮ ਦਿਨਾਂ ਵਿੱਚ ਹੀ ਸੰਗਤ ਬੜੀ ਹੁੰਦੀ ਸੀ ਤੇ ਪੈਰ ਰੱਖਣ ਨੂੰ ਥਾਂ ਨਹੀਂ ਸੀ ਹੁੰਦੀ। ਕਹਿੰਦੇ ਵਿਸਾਖੀ ਦਾ ਪੁਰਬ ਹੈ, ਕਿੰਨੀਆਂ ਕ ਸੰਗਤਾਂ ਆਈਆਂ ਨੇ ਉਹਦਾ ਅੰਦਾਜ਼ਾ ਨਹੀਂ ਲੱਗ ਸਕਦਾ, ਗਿਣਤੀ ਨਹੀਂ ਹੋ ਸਕਦੀ।
ਖਰੋ ਮੇਵੜੋ ਸਭਾ ਮਜਾਰਾ, ਸਿੱਖਣ ਕੀ ਅਰਦਾਸੀ ਉਚਾਰਾ।
ਵਿਸਾਖੀ ਦੇ ਲੱਗੇ ਹੋਏ ਇਸ ਜੋੜ ਮੇਲੇ ਵਿੱਚ ਮੇਵੜਾ ਖੜਾ ਹੈ ਸਤਿਗੁਰਾਂ ਦੇ ਦਰਬਾਰ ਵਿੱਚ, ਸਤਿਗੁਰਾਂ ਦੇ ਸਨਮੁਖ ਖਲੋ ਕੇ ਹਰ ਇੱਕ ਆਏ ਹੋਏ ਸਿੱਖ ਦੀ ਅਰਦਾਸ ਕਰਦਾ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ। ਕਿਉਂਕਿ ਮੇਵੜੇ ਜਿਹੜੇ ਅਰਦਾਸੀਏ ਸਿੰਘ ਨੇ ਉਹਨਾਂ ਨੂੰ ਮੇਵੜਾ ਕਹਿੰਦੇ ਸਨ ਪਹਿਲਾਂ, ਉਹਨਾਂ ਦਾ ਕੰਮ ਸੀ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ। ਜਿਹੜੇ ਕਿਸੇ ਸਿੱਖ ਨੇ ਆਉਣਾ, ਕਿਸੇ ਦੀ ਕੋਈ ਸੁਖਣਾ ਪੂਰੀ ਹੋਣੀ, ਉਹਨੇ ਤਾਂ ਅਰਦਾਸ ਕਰਾਉਣੀ, ਕਿਸੇ ਨੇ ਸੁਖਣਾ ਸੁਖਣੀ ਤਾਂ ਵੀ ਅਰਦਾਸ ਕਰਾਉਣੀ, ਕਿਸੇ ਦਾ ਕੋਈ ਕਾਰਜ ਪੂਰਾ ਹੋਣਾ ਤੇ ਸ਼ੁਕਰਾਨੇ ਦੀ ਅਰਦਾਸ ਕਰਾਉਣੀ, ਕਿਸੇ ਨੇ ਕਾਰਜ ਸਿੱਧੀ ਵਾਸਤੇ ਅਰਦਾਸ ਕਰਾਉਣੀ। ਏਦਾਂ ਉਹ ਮੇਵੜੇ ਲੋਕ ਜਿਹੜੇ ਸਨ ਉਹ ਸਿੱਖਾਂ ਦੀਆਂ ਅਰਦਾਸਾਂ ਕਰਦੇ ਨੇ।
ਲੇਲੇ ਧਨ ਮਸੰਦ ਸਮਦਾਏ,
ਇਧਰ ਮਸੰਦ ਵਿਸਾਖੀ ਦਾ ਪੁਰਬ ਜਾਣ ਕੇ ਬਹੁਤ ਸਾਰੀ ਮਾਇਆ ਸੰਗਤਾਂ ਵੱਲੋਂ ਇਕੱਠੀ ਕਰਕੇ ਗੁਰੂ ਦਰਬਾਰ ਵਿੱਚ ਲੈ ਕੇ ਆਏ ਹਨ।
ਆਨ ਗੁਰੂ ਕੇ ਦਰਸ਼ਨ ਪਾਏ,
ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ।
ਨਿਜ ਨਿਜ ਸੰਗ ਸੰਗਤਾਂ ਬ੍ਰਿੰਦ,
ਉਹਨਾਂ ਦੇ ਨਾਲ ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਮਸੰਦਾਂ ਦੇ ਨਾਲ ਚੱਲ ਕੇ ਆਏ ਹਨ।
ਕਰੈ ਜਿਨਾ ਮਨ ਜੁਗ ਕਰ ਬੰਦ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਣਾਉਂਦੇ ਨੇ, ਦੱਸਦੇ ਨੇ, ਮਹਾਰਾਜ ਇਹ ਮੁਲਤਾਨ ਦੀ ਸੰਗਤ ਹੈ, ਇਹ ਕਸ਼ਮੀਰ ਦੀ ਸੰਗਤ ਆਈ ਹੈ, ਮਹਾਰਾਜ ਇਹ ਪਿਸ਼ਾਵਰ ਤੋਂ ਸੰਗਤ ਆਈ ਹੈ, ਇਹ ਕਾਬਲ ਤੋਂ ਆਏ ਨੇ, ਕੰਧਾਰ ਤੋਂ ਆਏ ਨੇ, ਇਹ ਮਹਾਰਾਜ ਜਗਨਨਾਥਪੁਰੀ ਤੋਂ ਆਏ ਨੇ, ਇਹ ਅਸਾਮ ਤੋਂ ਆਏ ਨੇ, ਮਹਾਰਾਜ ਇਹ ਪਟਨੇ ਤੋਂ ਸੰਗਤ ਆਈ ਹੈ। ਏਦਾਂ ਜਿੱਥੋਂ ਜਿੱਥੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਸੰਗਤਾਂ ਦੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਕਰਕੇ ਦੱਸਦੇ ਹਨ।
ਕਰੈ ਜਿਨਾ ਮਨ ਜੁਗ ਕਰ ਬੰਦ, ਭੂਤ ਸਮੇਂ ਕੀ ਪਾਖ ਹੈ ਕੋਏ, ਕੀ ਚਿਤ ਕੈ ਭਵਿਖਤ ਲੋਏ।
ਕਈ ਪਿਛਲੇ ਬੀਤ ਚੁੱਕੇ ਸਮੇਂ ਦੀਆਂ ਗੱਲਾਂ ਕਰਦੇ, ਮਹਾਰਾਜ ਤੁਸੀਂ ਸਾਡੀ ਪਿਛਲੇ ਸਮੇਂ ਚ ਬੌੜੀ ਕੀਤੀ, ਸਾਡੀ ਰੱਖਿਆ ਕੀਤੀ ਹੈ, ਤੇ ਕਈ ਭਵਿੱਖਤ ਸਮੇਂ ਦੀ ਗੱਲ ਕਰਦੇ, ਮਹਾਰਾਜ ਜਿਵੇਂ ਪਿੱਛੇ ਸਾਡੀ ਰੱਖਿਆ ਕੀਤੀ ਹੈ, ਏਦਾਂ ਅਗਾਂਹ ਨੂੰ ਵੀ ਸਾਡੀ ਰੱਖਿਆ ਕਰਿਆ ਜੇ, ਅਗਾਂਹ ਵੀ ਸਾਡੀ ਸਹਾਇਤਾ ਕਰਿਆ ਜੇ।
ਵਰਤਮਾਨ ਕਾਮਨਾ ਜੋ ਬ੍ਰਿੰਦ,
ਵਰਤਮਾਨ ਸਮੇਂ ਵਿੱਚ ਜਿਹੜੀਆਂ ਕਾਮਨਾਵਾਂ ਨੇ ਸਿੱਖਾਂ ਦੇ ਹਿਰਦਿਆਂ ਵਿੱਚ, ਜਿਹੜੀਆਂ ਇੱਛਾਵਾਂ ਹਨ,
ਪੂਰੀ ਕਰੀ ਪੁਰੋ ਸੁਖ ਕੰਦ,
ਮਹਾਰਾਜ ਤੁਸੀਂ ਪੂਰੀਆਂ ਕੀਤੀਆਂ ਨੇ, ਅਗਾਂਹ ਤੋਂ ਵੀ ਪੂਰੀਆਂ ਕਰਨੀਆਂ। ਮਹਾਰਾਜ ਜੋ ਅਸੀਂ ਕਾਮਨਾ ਧਾਰ ਕੇ ਆਏ ਹਾਂ, ਆਪ ਕਿਰਪਾ ਕਰਕੇ ਸਾਡੀ ਕਾਮਨਾ ਪੂਰੀ ਕਰ ਦੇਣੀ।
ਬਿਗਨ ਬਿਨਾ ਸੋ ਦਾਸ ਨਰਾਸ,
ਮਹਾਰਾਜ ਤੁਸੀਂ ਆਪਣੇ ਸੇਵਕਾਂ ਦੇ ਬਿਘਨਾਂ ਦਾ ਵਿਨਾਸ਼ ਕਰਨ ਵਾਲੇ ਹੋ, और अपने सेवकां दे कार्ज रास करन वाले हो।
बनो सहायक आनंद प्रकाश।
महाराज साडे सहायक बनना जिवें पहला सहायता कीती है तां अगा नू भी सहायता करन। महाराज आनंद दा प्रकाश करना, सुख दा प्रकाश करना।
दरसें चों दिच मैं नर पीर।
इतना सिख अरदासा करदे ने, मसांद अरदासा करदे ने, दर्शन करन वाले सिखां दी चारे पासे भीड़ लगी हुई है।
मुखी हजारों बैठे तीर।
उना संगतां विच मुखिए भी ने, जेड़े संगत दे मुख ने, एक एक सिख नाल सौ सौ बंदा लैके आया सतगुरां दे दर्शन करन लई। ते एदा जेड़े मुखी सिख ने ओ भी हजारां दी गिणती च ने, ओ मुखी सिख भी हजारां दी गिणती च महाराज जी कोल बैठे ने।
दूर दूर लोठां दे बृंद।
दूर दूर तक संगत खड़ी है, दूर दूर तक सिख खड़े नजर आ रहे ने।
देखें सतगुरु मुख अरबिंद।
सारिया दी निगाह गुरु दे मुख अरबिंद ते लगी हुई। गुरु हर राय साहब जी दे चेहरे वल वेख दे, महाराज सच्चे पातशाह दे दर्शन करदे ने। एदा कहंदे जिवें भौरा कमल दे फुल वल वेखी जांदा है, मंडराई जांदा है।
करुणा भरे सलाज बिलोचन।
करुणा नाल भरे होए लाज वाले नेत्र ने सतगुरां दे, जिन्हां विच करुणा है फिर लाज वाले। निर्लज नेत्र नहीं, लाज वाले सलाज, लाज दे सहत नेत्र हन।
दारत दृष्ट गुरु दुख मोचन।
जिहदे ते भी अपनी दृष्टि करके वेखदे ने ओहदे दुख हर लैंदे ने। पट्टा ने लिखिया, अमे दृष्ट शुभ करै हरै अग पाप सकल मल। जेदे वल भी अमृतमई दृष्टि करके वेखदे ने बस ओहदे पाप हर लैंदे ने। अमृत दृष्ट निमख प्रभ जीवा सर्व रंग रस माना। महाराज जी अमृत भरी दृष्टि नाल जेदे वल वेखदे ने बस ओहदे सारे दुख मोच लैंदे ने, ओहदे दुख खत्म कर दिंदे ने।
व्यापक घट घट की सब जानत।
व्यापक ने इस करके सारिया दे अंदर दी जान दे ने, आपे आप सुजाना, आप सारिया दे अंदर दी जानन वाले ने। व्यापक ने सारिया दे घट विच, इस करके कले कले दे हिरदे दी जान दे ने।
आस कहे बिन पूर्ण ठानत।
बिना कहे आसा पूर्ण कर दे ने, कहन दी भी लोड़ नहीं पैंदी। बलिहार गुरु हर राय साहब तो, कुर्बान गुरु हर राय साहब तो, कहण दी लोड़ नहीं पैंदी, बिना कहया आसा पूरियां करदे ने।
सहकामी दास माने।
जेड़े सहकामी दास ने, कामना वाले दास हन।
कल्प तरवर की समझाने।
ओ सतगुरां नूं कल्प ब्रिछ दे समान समझ दे, कहंदे तां कल्प ब्रिछ ने गुरु दे चरण कल्प ब्रिछ दी न्याई ने।
जगया सी जे तक ठिग आए, बिशन स्वरूप लखै मन बाए।
जेड़े जग्यासू ने ओ सतगुरां नूं भगवान दा परमेश्वर दा स्वरूप करके जानदे हन।
कितक ममोखी दर्शन करै।
ममोक्षी ने, ममोखी कहंदे ने जिन्हां दे अंदर मुक्ति दी इच्छा है, ओ जेड़े मुक्ति दी इच्छा वाले ने ओ आके दर्शन करदे हन।
दिखै ज्ञान को सूरज चढ़ै।
जदों दर्शन करदे ने उन्हां अंदर ज्ञान दा सूरज चढ़ जांदा है। सतगुरां दे दर्शन करदिआं अंदर ज्ञान दा सूरज चढ़ जांदा है।
इस प्रकार मेला बो भयो, दर्शत चित बाचत को लयो।
इस प्रकार नाल बड़ा बड़ा मेला लगा विसाखी दा, हजारां दीआं कामनावां सतगुरां दे दर्शन करके ही पूरियां हो गईआं। मंगना नहीं पिया, दर्शन करदिआं ही हजारां दीआं इच्छावां पूरियां हो गईआं।
पंज दिवस लो संगत रहे।
पंज दिनां तक जोड़ मेला रहा, पंज दिनां तक संगत सतगुरां दे चरणां विच रही।
घर को जान करै मन नहीं।
दिल नहीं करदा घर मुड़न नूं, पर घरां दे कम कार भी ने, गृहस्थी सिख ने। पंज दिन हो गए एदां ही लंघे, पंज दिन दिल नहीं करदा घर वापस मुड़न नूं, इन्ना सतगुरां दे दर्शनां दा प्यार है।
आपस में सिख संगत मेला।
आपस विच भी संगतां मिल के इकट्ठे हो के सिख बहिंदे हन।
शब्द अर्थ संवाद सुहेला।
जदों आपस विच बहिंदे ने ते तां भी शब्द अर्थ करदे, दुनियावी गल्लां नहीं करदे, ਸ਼ਬਦ ਅਰਥ ਕਰਦੇ ਨੇ, ਸੰਵਾਦ ਸ਼ਬਦਾਂ ਦਾ ਹੀ ਕਰਦੇ ਹਨ।
ਪਰਚਿਤ ਅਤ ਆਨੰਦ ਕੋ ਪਾਏ,
ਔਰ ਬੜੇ ਅਤ ਦੇ ਆਨੰਦ ਨੂੰ ਪ੍ਰਾਪਤ ਕਰਕੇ ਪਰਚਦੇ ਹਨ।
ਧੰਨ ਧੰਨ ਗੁਰ ਸਤਿ ਸੁਨਾਏ,
ਧੰਨ ਗੁਰੂ ਧੰਨ ਗੁਰੂ ਧੰਨ ਗੁਰੂ, ਗੁਰੂ ਹਰਿ ਰਾਏ ਸਾਹਿਬ ਧੰਨ। ਏਦਾਂ ਸਤਿਗੁਰਾਂ ਦੀ ਸਤੁਤੀ ਸੁਣਾਉਂਦੇ ਨੇ, ਇੱਕ ਦੂਜੇ ਨੂੰ ਮਹਾਰਾਜ ਜੀ ਦੀ ਉਪਮਾ ਕਰਕੇ ਸੁਣਾਉਂਦੇ ਹਨ।
ਬਹੁਤ ਵਿਸਰਜਨ ਗੁਰ ਤੇ ਭਏ,
ਤਾਂ ਬਹੁਤ ਸਾਰੇ ਸਿੱਖ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮਹਾਰਾਜ ਜੀ ਤੋਂ ਵਿਸਰਜਿਤ ਹੋਏ ਹਨ।
ਅਰਖੇ ਸਿਰੋਂ ਪਾਉ ਨਿਜ ਲਏ,
ਬਹੁਤ ਸਾਰੇ ਸਿੱਖਾਂ ਨੇ ਖੁਸ਼ੀ ਨਾਲ ਮਹਾਰਾਜ ਜੀ ਕੋਲੋਂ ਸਿਰੇ ਪਾਉ ਲਏ ਨੇ, ਸਿਰੇ ਪਾਉ ਪ੍ਰਵਾਨ ਕੀਤੇ ਹਨ।
ਜਿਸ ਜਿਸ ਦੇਸ਼ ਮਸੰਦ ਜੋ ਛੋਰੇ, ਲੇਲੇ ਖੁਸ਼ੀ ਚਲੇ ਤੇ ਉਰੇ,
ਜਿਸ ਜਿਸ ਦੇਸ਼ ਵਿਚ ਮਸੰਦ ਜਿਸ ਇਲਾਕਿਆਂ ਚ ਛੱਡੇ ਹੋਏ ਨੇ, ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਉਹ ਮਸੰਦ ਉਸੇ ਉਸੇ ਦੇਸ਼ ਨੂੰ ਵਾਪਸ ਮੁੜੇ ਹਨ।
ਨਰ ਮੁਖੀ ਸੰਗਤਾਂ ਮਹਾ,
ਜਿਹੜੇ ਮੁਖੀ ਸਿੱਖ ਨੇ ਮੁਖੀ ਸੰਗਤਾਂ ਹਨ,
ਉਤੇ ਸਿਰੋਂ ਪਾਉ ਲੈ ਜਹੀ,
ਉਹ ਜਾ ਕੇ ਸਤਿਗੁਰਾਂ ਕੋਲੋਂ ਸਿਰੇ ਪਾਉ ਪ੍ਰਾਪਤ ਕਰਦੇ ਹਨ।
ਧਨ ਧਾਮਨ ਕੀ ਕੁਸ਼ਲ ਬਿਲੰਦ,
ਘਰ ਘਾਟ ਦੀ ਆਪਣੇ ਘਰਾਂ ਦੀ ਕੁਸ਼ਲ ਬਸੰਤਾ ਸਤਿਗੁਰਾਂ ਦੇ ਕੋਲੋਂ ਪੁੱਛਦੇ ਜਾਣਦੇ ਨੇ।
ਗੁਰਦਿਸ਼ਤੇ ਚੈ ਚਲੇ ਆਨੰਦ,
ਸਤਿਗੁਰਾਂ ਕੋਲੋਂ ਰਾਜੀ ਖੁਸ਼ੀ ਮੰਗਦੇ ਆ, ਮਹਾਰਾਜ ਸੁਖ ਵਰਤਾਇਆ ਜੇ, ਘਰ ਚ ਆਨੰਦ ਵਰਤਾਇਆ ਜੇ, ਸ਼ਾਂਤੀ ਵਰਤਾਇਆ ਜੇ। ਏਦਾਂ ਸਤਿਗੁਰਾਂ ਕੋਲੋਂ ਸੁਖ ਸ਼ਾਂਤੀ ਘਰ ਦੀ ਮੰਗਦੇ ਆ, ਮਹਾਰਾਜ ਜੀ ਕੋਲੋਂ ਵਿਦਾਇਗੀ ਲੈ ਕੇ ਸਿੱਖ ਜਾਂਦੇ ਹਨ।
ਸਾਗਰਾਂ ਤੇ ਅਵਨੀ ਲੈ ਜਾਵਾਂ,
ਧਰਤੀ ਤੋਂ ਤੇ ਸਾਗਰ ਦੇ ਅੰਤ ਤੱਕ ਵੀ ਜਿੱਥੇ ਜਿੱਥੇ ਦੁਨੀਆਂ ਵਸਦੀ ਹੈ ਉਥੋਂ ਉਥੋਂ ਸਿੱਖ ਚੱਲ ਕੇ ਆਉਂਦੇ ਨੇ।
ਅਨੇਕ ਟਾਪੂਆਂ ਤੇ ਨਾਰੇ ਆਵਾਂ,
ਅਨੇਕਾਂ ਟਾਪੂਆਂ ਤੋਂ ਸੰਗਤ ਚੱਲ ਕੇ ਆਉਂਦੀ ਹੈ।
ਸੁਜਸ ਮਹਾਨ ਬਖਾਨਤ ਜਾਤੇ,
ਸਤਿਗੁਰਾਂ ਦਾ ਮਹਾਨ ਸੁਜਸ ਰਸਤੇ ਵਿਚ ਕਰਦੇ ਜਾਂਦੇ ਨੇ, ਨਾਲੇ ਸੁਣਦੇ ਨੇ ਨਾਲੇ ਸਤਿਗੁਰਾਂ ਦਾ ਸੁਜਸ ਕਰਦੇ ਹਨ।
ਸਤਿਗੁਰ ਸਕਲ ਜਗਤ ਕੇ ਦਾਤੇ,
ਸੁਜਸ ਕਰਦੇ ਨੇ, ਕਹਿੰਦੇ ਜੀ ਸਤਿਗੁਰੂ ਸਾਰੇ ਜੱਗ ਦੇ ਦਾਤੇ ਨੇ, ਦੁਨੀਆਂ ਦੇ ਜਿੰਨੇ ਜੀਵ ਨੇ ਸਭ ਨੂੰ ਦਾਤਾਂ ਦੇਣ ਵਾਲੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਸਾਰੇ ਦੁਨੀਆਂ ਦੇ ਸਾਰੇ ਜੱਗ ਦੇ ਦਾਤੇ ਗੁਰੂ ਹਰਿ ਰਾਏ ਸਾਹਿਬ ਜੀ ਹਨ।
ਬਹੁਰ ਕੇਤਕ ਜਬ ਦਿਵਸ ਬਿਤਾਏ, ਸ਼੍ਰੀ ਕਰਤਾਰਪੁਰੇ ਸੁਖ ਪਾਏ,
ਤਾਂ ਜਦੋਂ ਬਹੁਰ ਕੁਝ ਦਿਨ ਹੋਰ ਬਤੀਤ ਕੀਤੇ ਸਤਿਗੁਰਾਂ ਨੇ, ਵਿਸਾਖੀ ਤੋਂ ਬਾਅਦ ਕੁਝ ਦਿਨ ਹੋਰ ਬਤੀਤ ਕੀਤੇ ਕਰਤਾਰਪੁਰ ਸਾਹਿਬ ਨਗਰ ਵਿਚ ਰਹਿ ਕੇ,
ਇੱਕ ਦਿਜ ਕੋ ਨੰਦਨ ਮਰ ਗਯੋ।
ਖਾਲਸਾ ਜੀ, ਇੱਥੇ ਹੀ ਇਲਾਕੇ ਵਿਚ ਕਰਤਾਰਪੁਰ ਸਾਹਿਬ ਇੱਕ ਬ੍ਰਾਹਮਣ ਰਹਿੰਦਾ ਸੀ, ਬ੍ਰਾਹਮਣ ਹੈ, ਗੁਰੂ ਘਰ ਦਾ ਸੇਵਕ ਸੀ। ਇਹਦਾ ਇੱਕ ਲੜਕਾ ਸੀ, ਅਚਾਨਕ ਉਹਦੀ ਮੌਤ ਹੋ ਗਈ।
ਦਵਾਦਸ਼ ਸੰਮਤ ਕੋ ਜਬ ਭਇਓ,
ਇਹਦਾ ਲੜਕਾ ਜਦੋਂ 12 ਸਾਲਾਂ ਦਾ ਹੋਇਆ, ਬ੍ਰਾਹਮਣ ਦਾ ਦਿਜ ਦਾ ਲੜਕਾ ਸੀ, 12 ਸਾਲ ਜਦੋਂ ਉਹਦੀ ਉਮਰ ਹੋਈ,
ਗੁਰ ਦਸੋਂਦੀਆ ਦਿਜ ਸੁਤ ਕਰਿਓ,
12 ਸਾਲਾਂ ਦਾ ਹੋਇਆ ਤੇ ਉਹ ਮਰ ਗਿਆ। ਹੁਣ ਬ੍ਰਾਹਮਣ ਦੇ ਘਰ ਜਿਹੜੀ ਪਹਿਲਾਂ ਔਲਾਦ ਹੁੰਦੀ ਸੀ, ਜੰਮਦਿਆਂ ਮਰ ਜਾਂਦੀ ਸੀ, ਇਹਨੇ ਸੁਖਣਾ ਸੁਖੀ ਕੇ ਮਹਾਰਾਜ ਇਹ ਬੱਚਾ ਮੈਂ ਤੁਹਾਡੇ ਦਰਬਾਰ ਚ ਭੇਟ ਕਰਾਂਗਾ, ਇਹਦੀ ਰੱਖਿਆ ਕਰ। ਏਦਾਂ ਗੁਰੂ ਸਾਹਿਬ ਦਾ ਦਸੋਂਦੀਆ ਕੱਢਿਆ ਇਹ ਬੱਚਾ, ਗੁਰੂ ਸਾਹਿਬ ਦੇ ਨਿਮਿਤ ਮਹਾਰਾਜ ਜੀ ਨੂੰ ਅਰਦਾਸੀਆ, ਇਹਨੂੰ ਅਰਦਾਸੀਆ ਬੱਚਾ ਕਹਿ ਦਿੰਦੇ ਨੇ ਕਿ ਮਹਾਰਾਜ ਮੈਂ ਅਰਦਾਸ ਕਰਾਉਣਾ ਕਿ ਇਹ ਬੱਚਾ ਆਪ ਦੇ ਦਰ ਘਰ ਵਿਚ ਭੇਟ ਕਰਾਂਗਾ। ਏਦਾਂ ਇਹਨੇ ਦਸੋਂਦ ਕੱਢਿਆ ਹੋਇਆ ਸੀ ਇਸ ਬੱਚੇ ਦਾ।
ਤਉ ਨ ਜੀਉ ਅਚਾਨਕ ਮਰਿਓ,
ਫਿਰ ਵੀ ਉਹ ਬੱਚਾ ਜਿਉਂਦਾ ਨਹੀਂ ਰਿਹਾ, 12 ਸਾਲ ਦਾ ਹੋ ਗਿਆ ਤੇ ਉਹਦੀ ਮੌਤ ਹੋ ਗਈ।
ਇੱਕ ਹੀ ਉਤੋਂ ਪ੍ਰਾਨ ਤੇ ਪਿਆਰੋ,
ਇੱਕੋ ਹੀ ਪੁੱਤਰ ਸੀ, ਇੱਕੋ ਇੱਕ ਪੁੱਤਰ ਸੀ, ਉਹ ਵੀ ਗੁਰੂ ਦਸੋਂਦੀਆ ਕੱਢਿਆ ਹੋਇਆ, 12 ਸਾਲ ਦਾ ਹੋਇਆ ਤੇ ਮੌਤ ਹੋ ਗਈ। ਹੁਣ ਅਤ ਦਾ ਪਿਆਰਾ ਪੁੱਤਰ ਸੀ, ਇੱਕੋ ਪੁੱਤਰ ਸੀ, ਪ੍ਰਾਣਾ ਤੋਂ ਪਿਆਰਾ ਸੀ।
ਅਨਕੇ ਉਪਾਏ ਬਿਪਰ ਕਰ ਪਾਰੋ,
ਅਨੇਕਾਂ ਉਪਾਅ ਕਰਕੇ ਬੜੀਆਂ ਜੁਗਤੀਆਂ ਮੁਕਤੀਆਂ ਨਾਲ ਇਹਨੇ ਆਪਣੇ ਇਸ ਬੱਚੇ ਦੀ ਪਾਲਣਾ ਕੀਤੀ ਹੋਈ ਸੀ।
ਨਿਸ ਦਿਨ ਮੁਖ ਦੇਖਤ ਸੁਖ ਪਾਵਤ,
ਰਾਤ ਦਿਨ ਆਪਣੇ ਪੁੱਤਰ ਦਾ ਮੁਖ ਵੇਖ ਵੇਖ ਜਿਉਂਦਾ ਸੀ, ਚਿਹਰਾ ਵੇਖ ਵੇਖ ਜਿਉਂਦਾ ਸੀ।
ਵਹਿਰ ਪ੍ਰਾਨ ਸਮ ਸਰ ਮਨ ਭਾਵਤ,
ਔਰ ਬਾਹਰ ਵੀ ਜੇ ਕਿਤੇ ਜਾਂਦਾ ਸੀ ਲੜਕਾ ਤੇ ਤਾਂ ਵੀ ਉਹਨੂੰ ਪ੍ਰਾਣਾ ਤੋਂ ਪਿਆਰਾ ਪਾਉਂਦਾ ਸੀ। ਇੱਕੋ ਇੱਕ ਲੜਕਾ ਸੀ ਬਹੁਤ ਜਿਆਦਾ ਲਾਡਲਾ ਹੈ
ਜਬ ਮਰ ਗਏ ਸ਼ੋਕ ਉਪਜਾਇਓ
ਜਦੋਂ ਅਚਾਨਕ ਉਸ ਲੜਕੇ ਦੀ ਮੌਤ ਹੋ ਗਈ ਤੇ ਬ੍ਰਾਹਮਣ ਬੜਾ ਦੁਖੀ ਹੋਇਆ ਬਹੁਤ ਜਿਆਦਾ ਸ਼ੋਗ ਬਹੁਤ ਜਿਆਦਾ ਦੁੱਖ ਇਹਦੇ ਅੰਦਰ ਉਪਜਿਆ
ਪਿਆਰੋ ਜਿਤਕ ਤਿਤਕ ਦੁੱਖ ਪਾਇਓ
ਜਿੰਨਾ ਪਿਆਰਾ ਸੀ ਓਨਾ ਹੀ ਦੁੱਖ ਪਾਇਆ ਉਹਦੇ ਨਾਲ ਕਈ ਗੁਣਾ ਜਿਆਦਾ ਦੁਖੀ ਹੋਇਆ
ਜਨਨੀ ਕਰੈ ਬਿਰਲਾਪ ਕਨੇਰੇ
ਬ੍ਰਾਹਮਣ ਦੀ ਜਿਹੜੀ ਘਰ ਵਾਲੀ ਸੀ ਉਸ ਬੱਚੇ ਦੀ ਮਾਂ ਉਹ ਵੀ ਵਿਰਲਾਪ ਕਰਦੀ ਆ ਦੁਆਥੜੇ ਮਾਰ ਕੇ ਸਰੀਰ ਨੂੰ ਪਿੱਟਦੀ ਹੈ
ਆਹੋ ਪੁੱਤਰ ਕਿਉਂ ਜਨਮਿਓ ਮੇਰੇ
ਹੇ ਪੁੱਤਰ ਤੂੰ ਜੰਮਿਆ ਹੀ ਕਿਉਂ ਜੇ ਮਰਨਾ ਸੀ ਜੇ ਮੌਤ ਵਾਸੀ ਹੋਣਾ ਸੀ ਤੇ ਤੂੰ ਜਨਮ ਹੀ ਲੈ ਕੇ ਕਿਉਂ ਆਇਆ
ਮਰਿਓ ਕਾਤੀ ਹੱਥ ਦੇ ਗਏ
ਹੁਣ ਮਰਨ ਤੋਂ ਬਾਅਦ ਇੰਨਾ ਕਸ਼ਟ ਦੇ ਕੇ ਗਿਆ ਜੇ ਤੂੰ ਹੁੰਦਾ ਹੀ ਨਾ ਘੱਟੋ ਘੱਟ ਕਸ਼ਟ ਤਾਂ ਨਾ ਹੁੰਦਾ ਏਡਾ ਦੁੱਖ ਤਾਂ ਨਾ ਹੁੰਦਾ ਜਿੱਡਾ ਦੁੱਖ ਹੁਣ ਸਾਨੂੰ ਝੱਲਣਾ ਪੈ ਰਿਹਾ ਹੈ
ਅਜੇ ਨਾ ਜੱਗ ਕੁਛ ਦੇਖਤ ਪਈਓ
ਹਾਲੇ ਤਾਂ ਤੂੰ ਜੱਗ ਚ ਕੁਝ ਪੁੱਤਰਾ ਵੇਖਿਆ ਹੀ ਨਹੀਂ ਸੀ ਤੇਰੀ ਉਮਰ ਕਿੰਨੀ ਕੁ ਸੀ ਤੂੰ ਹਾਲੇ ਜਗਤ ਵਿੱਚ ਕੁਝ ਨਹੀਂ ਸੀ ਵੇਖਿਆ
ਦਿਜ ਰੋਦਤ ਕਰ ਉੱਚ ਪੁਕਾਰਾ
ਉਸ ਵੇਲੇ ਉਹ ਬ੍ਰਾਹਮਣ ਵੀ ਉੱਚੀ ਉੱਚੀ ਰੋ ਕੇ ਪੁਕਾਰਾ ਕਰਦਾ
ਏ ਸੁੱਤ ਗੁਰ ਕੋ ਕਰ ਮੈਂ ਪਿਆਪਾਰਾ
ਏ ਪੁੱਤਰ ਮੈਂ ਤੈਨੂੰ ਗੁਰੂ ਦਾ ਕਰਕੇ ਪਾਲਿਆ ਸੀ ਵੀ ਤੂੰ ਗੁਰੂ ਦਾ ਪੁੱਤਰ ਹੈ ਗੁਰੂ ਦਾ ਬੱਚਾ ਹੈ ਤੈਨੂੰ ਗੁਰੂ ਦਾ ਕਰਕੇ ਤੈਨੂੰ ਪਾਲਿਆ ਪਰਵਰਿਸ਼ ਕੀਤੀ ਹੈ
ਮੈਂ ਸਹਾਇਤਾ ਮੇਰੀ ਕੀਨ
ਤੂੰ ਮੇਰੀ ਕੋਈ ਗੁਰੂ ਨੇ ਵੀ ਮੇਰੀ ਕੋਈ ਸਹਾਇਤਾ ਨਹੀਂ ਕੀਤੀ ਉਹ ਬ੍ਰਾਹਮਣ ਕਹਿੰਦਾ ਮੈਂ ਤਾਂ ਗੁਰੂ ਦਾ ਕਰਕੇ ਪਾਲਿਆ ਸੀ ਵੀ ਮੇਰਾ ਇਹ ਬੱਚਾ ਗੁਰੂ ਦਾ ਹੈ ਪਰ ਗੁਰੂ ਨੇ ਵੀ ਮੇਰੀ ਕੋਈ ਸਹਾਇਤਾ ਨਹੀਂ ਕੀਤੀ
ਜਮ ਨੇ ਆਏ ਕਰਿਓ ਬੈਹੀਨ
ਮੇਰੇ ਇਸ ਪੁੱਤਰ ਨੂੰ ਜਮ ਨੇ ਆ ਕੇ ਬੈਹੀਣਾ ਕਰ ਦਿੱਤਾ ਹੈ ਉਮਰ ਵਿਹੂਣਾ ਕਰ ਦਿੱਤਾ ਹੈ
ਯਾਦਕ ਦਿਜ ਦੰਪਤ ਜੋ ਸੋਏ
ਤਾਂ ਇਹ ਬ੍ਰਾਹਮਣ ਤੇ ਘਰ ਵਾਲੀ ਇਹਦੀ ਬ੍ਰਾਹਮਣ ਦੀ ਦੋਵੇਂ ਰੋ ਰਹੇ ਨੇ ਬਿਰਲਾਪ ਕਰ ਰਹੇ ਨੇ
ਕਰਤ ਬਿਰਲਾਪ ਸ਼ੋਕ ਮੈਂ ਹੋਏ
ਔਰ ਬੜਾ ਭਾਰੀ ਸ਼ੋਕ ਮਨਾਉਂਦੇ ਨੇ ਬੜਾ ਭਾਰੀ ਦੁੱਖ ਮਨਾਉਂਦੇ ਨੇ ਬਿਰਲਾਪ ਕਰਦੇ ਨੇ
ਲੈ ਅਕ ਬੋ ਰੋਦਨ ਥਾਨ
ਔਰ ਬਹੁਤ ਜਿਆਦਾ ਰੋਦਨ ਕਰ ਰਹੇ ਨੇ ਵਿਰਲਾਪ ਕਰ ਰਹੇ ਨੇ ਉਸ ਬੱਚੇ ਨੂੰ ਗੋਦ ਵਿੱਚ ਲਿਆ ਮਰੇ ਹੋਏ ਨੂੰ
ਮਿਲੇ ਨਿਕਟ ਕੋ ਲੋਕ ਬਖਾਨ
ਕਈ ਲੋਕ ਇਕੱਠੇ ਹੋ ਕੇ ਬ੍ਰਾਹਮਣ ਦੇ ਘਰ ਆ ਗਏ ਰੋਂਦੇ ਕੁਰਲਾਂਦੇ ਨੂੰ ਵੇਖ ਕੇ
ਅਬ ਕਿਆ ਹੋਏ ਸ਼ੋਕ ਬੜ ਧਰੇ
ਉਹ ਆ ਕੇ ਸਮਝਾਉਂਦੇ ਪੰਡਿਤ ਜੀ ਹੁਣ ਸ਼ੋਕ ਕੀਤਿਆਂ ਕੀ ਬਣਦਾ ਹੁਣ ਰੋਇਆ ਧੋਇਆ ਕੀ ਬਣਨਾ ਹੁਣ ਰੋਣ ਨਾਲ ਕੋਈ ਫਾਇਦਾ ਨਹੀਂ ਕੋਈ ਲਾਭ ਨਹੀਂ
ਜਾਓ ਵਹਿਰ ਗਤ ਤਿਸ ਕੋ ਕਰੋ
ਹੁਣ ਤੁਸੀਂ ਏਦਾਂ ਕਰੋ ਵੀ ਇਹਨੂੰ ਬਾਹਰ ਲੈ ਜਾਓ ਤੇ ਇਹਦੀ ਮੁਕਤੀ ਕਰੋ ਇਹਨੂੰ ਜੇ ਦੱਬਣਾ ਤਾਂ ਵੀ ਜੇ ਸੰਸਕਾਰ ਕਰਨਾ ਤਾਂ ਵੀ ਵੇਖ ਲਓ
ਨਹੀਂ ਆਰ ਬਲ ਲਿਕੀ ਬਿਧਾਤੇ ਕਿਉਂ ਦੁੱਖ ਪਾਵਤ ਰੁਦਨ ਮਾਤੇ
ਇਹ ਪਰਮੇਸ਼ਰ ਨੇ ਇਹਦੀ ਉਮਰ ਹੀ ਨਹੀਂ ਲਿਖੀ ਤੇ ਤੁਸੀਂ ਕਿਉਂ ਦੁੱਖ ਪਾਉਂਦੇ ਵਿਧਾਤੇ ਨੇ ਇਹਦੀ ਉਮਰ ਨਹੀਂ ਲਿਖੀ ਉਹਨੇ ਇੰਨੀ ਉਮਰ ਦੇ ਕੇ ਭੇਜਿਆ ਸੀ ਜਿੰਨੀ ਦਿੱਤੀ ਸੀ ਉਨੀ ਭੋਗ ਲਈ ਹੈ ਤੇ ਹੁਣ ਤੁਸੀਂ ਕਿਉਂ ਆਪਣੇ ਮਨ ਵਿੱਚ ਦੁੱਖ ਪਾਉਂਦੇ ਹੋ
ਸੁਣ ਦੰਪਤ ਲੋਕਨ ਸੰਗ ਕਹੈ
ਸੁਣ ਕੇ ਉਹ ਦੋਵੇਂ ਜੀ ਬ੍ਰਾਹਮਣ ਤੇ ਪੰਡਤਾਣੀ ਦੋਵੇਂ ਉਹ ਲੋਕਾਂ ਨੂੰ ਜਵਾਬ ਦਿੰਦਿਆਂ ਕਹਿੰਦੇ ਨੇ
ਹਮਰੇ ਸ਼੍ਰੀ ਗੁਰ ਰਾਖੇ ਰਹਿ
ਕਹਿੰਦੇ ਜੀ ਸਾਡੇ ਰਾਖੇ ਤਾਂ ਸਤਿਗੁਰੂ ਜੀ ਨੇ ਸਾਡੇ ਰਖਵਾਲੇ ਸਤਿਗੁਰੂ ਜੀ ਨੇ ਗੁਰੂ ਹਰਿਰਾਏ ਸਾਹਿਬ ਅਸੀਂ ਤਾਂ ਉਹਨਾਂ ਦੇ ਸੇਵਕ ਹਾਂ ਉਹ ਸਾਡੇ ਰਾਖੇ ਨੇ ਉਹ ਸਾਡੇ ਰਖਵਾਲੇ ਨੇ
ਸਦਾ ਭਰੋਸਾ ਹੈ ਤਿਨ ਕੇਰਾ
ਸਾਨੂੰ ਸਦਾ ਉਹਨਾਂ ਦਾ ਭਰੋਸਾ ਹੈ ਸਾਨੂੰ ਸਦਾ ਗੁਰੂ ਹਰਿਰਾਏ ਸਾਹਿਬ ਦਾ ਵਿਸ਼ਵਾਸ ਹੈ ਉਹਨਾਂ ਦਾ ਸਾਨੂੰ ਭਰੋਸਾ ਹੈ
ਭਇਓ ਅਚਾਨਕ ਮ੍ਰਿਤੂ ਸੁਤ ਮੇਰਾ
ਅਚਾਨਕ ਮੇਰਾ ਪੁੱਤਰ ਜੇ ਮੌਤ ਵਸ ਹੋ ਗਿਆ ਕਾਲ ਵਸ ਹੋ ਗਿਆ
ਅਬ ਵੀ ਵਹਿਰ ਨਹੀਂ ਲੈ ਜਾਵੈ ਸਤਿਗੁਰ ਪੁਰ ਅਗਾਰੀ ਪਾਵੈ
ਹੁਣ ਵੀ ਅਸੀਂ ਆਪਣੇ ਇਸ ਪੁੱਤਰ ਨੂੰ ਬਾਹਰ ਨਹੀਂ ਲੈ ਕੇ ਜਾਣਾ ਕਿਤੇ ਅਸੀਂ ਤਾਂ ਇਹਨੂੰ ਲਿਜਾ ਕੇ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਮੂਹਰੇ ਪਾਉਣਾ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਇਹਨੂੰ ਲਿਜਾਣਾ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਕਿਉਂਕਿ ਹੈ ਹੀ ਉਹਨਾਂ ਦਾ ਸੀ ਅਸੀਂ ਤਾਂ ਗੁਰੂ ਦਸੌਂਧੀਆ ਅਰਪਣ ਕੀਤਾ ਹੋਇਆ ਸੀ ਹੈ ਹੀ ਉਹਨਾਂ ਦਾ ਸੀ ਇਸ ਕਰਕੇ ਉਹਨਾਂ ਦੇ ਦਰਬਾਰ ਵਿੱਚ ਲੈ ਕੇ ਜਾਣਾ
ਕਹਿ ਹਮਰੋ ਦੇ ਪੁੱਤਰ ਜਿਵਾਏ ਨਾਏ ਤਾਂ ਤੈ ਦੋਨੋਂ ਮਰ ਜਾਏ
ਜਾਂ ਤਾਂ ਸਤਿਗੁਰੂ ਜੀ ਸਾਡੇ ਇਸ ਪੁੱਤਰ ਨੂੰ ਜਵਾਣਗੇ ਜੇ ਇਹਨੂੰ ਨਾ ਜਵਾਇਆ ਤੇ ਫਿਰ ਅਸੀਂ ਵੀ ਦੋਵੇਂ ਉੱਥੇ ਹੀ ਪ੍ਰਾਣ ਤਿਆਗ ਦਿਆਂਗੇ ਅਸੀਂ ਵੀ ਜਿਉਂਦੇ ਨਹੀਂ ਰਹਿਣਾ ਅਸੀਂ ਵੀ ਦੋਵਾਂ ਨੇ ਉੱਥੇ ਹੀ ਤਨ ਤਿਆਗ ਦੇਣਾ, ਆਪਣੇ ਪ੍ਰਾਣ ਗੁਰੂ ਚਰਨਾਂ ਵਿੱਚ ਹੀ ਤਿਆਗ ਦੇਣੇ ਨੇ।
ਸੁਤ ਕੈ ਸ਼ੋਕ ਨ ਜੀਵਨ ਹਮਾਰੋ,
ਪੁੱਤਰ ਦੇ ਸ਼ੋਕ ਵਿੱਚ ਅਸੀਂ ਕਿਵੇਂ ਜੀ ਸਕਦੇ, ਇਸ ਪੁੱਤਰ ਦੇ ਵਿਯੋਗ ਵਿੱਚ ਸਾਡਾ ਜੀਵਣਾ ਕਿਵੇਂ ਹੋ ਸਕਦਾ ਹੈ।
ਗੁਰਬਿਨੇ ਅਪਰ ਨਹੀਂ ਉਪਚਾਰੋ,
ਗੁਰੂ ਤੋਂ ਬਿਨਾਂ ਸਾਡਾ ਕੋਈ ਉਪਚਾਰ ਨਹੀਂ। ਹੁਣ ਗੁਰੂ ਸਾਡੀ ਬਾਂਹ ਫੜਨਗੇ, ਸਤਿਗੁਰੂ ਜੀ ਸਾਡੀ ਰੱਖਿਆ ਕਰਨਗੇ, ਹੁਣ ਉਹੀ ਸਾਡੇ ਵਾਲੀ ਨੇ।
ਇਮਕੈ ਸੁਤ ਕੋ ਲਿਓ ਠਾਏ,
ਇਦਾਂ ਕਹਿ ਕੇ ਬ੍ਰਾਹਮਣ ਨੇ ਆਪਣੇ ਉਸ ਲੜਕੇ ਨੂੰ ਚੁੱਕ ਲਿਆ ਗੋਦ ਵਿੱਚ।
ਉੱਚੇ ਰੁਦਨ ਕਰਤ ਚੱਲ ਆਏ,
ਉੱਚੀ ਰੋਂਦਾ ਕੁਰਲਾਉਂਦਾ, ਜਿੱਥੇ ਮੇਰੇ ਸਾਹਿਬ ਗੁਰੂ ਹਰਿਰਾਏ ਸਾਹਿਬ ਦਾ ਦਰਬਾਰ ਹੈ, ਮਹਾਰਾਜ ਜੀ ਦੇ ਮਹਿਲ ਨੇ, ਉੱਥੇ ਆਪਣੇ ਬੱਚੇ ਦੀ ਲੋਥ ਲੈ ਕੇ ਆ ਗਿਆ।
ਦੋਏਰਾ ਸ਼੍ਰੀ ਸਤਿਗੁਰ ਹਰਿ ਰਾਏ ਕੋ ਉਤੋ ਜਾ ਬਰ ਪੌਰ,
ਇੱਥੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਦਾ ਦਰਵਾਜਾ ਦਰਸ਼ਨੀ ਡਿਓੜੀ, ਜਿੱਥੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਲੰਘ ਕੇ ਜਾਂਦੀਆਂ ਸਨ, ਉਸ ਦਰਸ਼ਨੀ ਡਿਓੜੀ ਕੋਲ ਸ਼੍ਰੀ ਕਰਤਾਰਪੁਰ ਸਾਹਿਬ।
ਮ੍ਰਿਤੂ ਸੁਤ ਕੋ ਤੈ ਪਾਏ ਕਰ, ਦੰਪਤ ਰੋਦਤ ਰੋਰ,
ਆਪਣੇ ਉਸ ਮਰੇ ਹੋਏ ਬਾਲਕ ਨੂੰ ਲਿਆ ਕੇ ਸਤਿਗੁਰਾਂ ਦੇ ਦਰਵਾਜੇ ਤੇ ਪਾ ਦਿੱਤਾ, ਔਰ ਉੱਥੇ ਬੈਠੇ ਕੁਰਲਾਪ ਕਰਨ ਲੱਗ ਪਏ, ਵਿਰਲਾਪ ਕਰਨ ਲੱਗ ਪਏ, ਪੁਕਾਰਾਂ ਕਰਦੇ ਨੇ, ਹੇ ਗੁਰੂ ਹਰਿਰਾਏ ਸਾਹਿਬ ਤੁਹਾਡਾ ਬਾਲਕ ਸੀ, ਇਹਨੂੰ ਜੀਵਨ ਦਾਨ ਬਖਸ਼ੋ। ਏਦਾਂ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਹੇ ਨੇ, ਜਿਵੇਂ ਮੇਰੇ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਆਪਣੀ ਖੇਡ ਵਰਤਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।